हर गोविंद शुभ मत श्री हर राय नमो कर जोरी नमो
कर जोरी
श्री हर कृष्ण मनाऊ
गोरी
तेग बहादुर वाहेगुरु परम श्री गुरु गोविंद सिंह तरों तरा
पुन पुन सी
वाहेगुरु पुन
पुन सी
बंदो बार
जगदीश
एकंकार सतगुरु
तें प्रसाद सचुए
वाहे गुरु जी की फतेह बिघ्न विनाशन
सोए
वाहे गुरु जी की फतेह बिघ्न विनाशन सोए
दुएरा मार ग्राम बजरूल को धुंधपदी बजाए फते पाए पुर में प्रविश घर जे फते बुलाए
वाहे गुरु जी का खालसा
वाहे गुरु जी की फतेह
तू सुल्तान कहा हो मियां तेरी कवन बढ़ाई जो तू देहे सो कहा स्वामी मैं मूर्ख कहन न जाई तेरे गुण गावां देहे बुझाई जैसे सच मैं रहूं रजाई पतत पावन भगत वत्सल कृपा निधान सर्व सांझी वालता दे सांझे रहबर कलयुगी जीवां दे उधार करता तन तन श्री गुरु ग्रंथ साहिब सच्चे पातशाह जी महाराज जी दे पवित्र पावन चरण कमलां च सतगुरु नौवें पातशाह तेग बहादुर सिमरिया घर नौ निधि आवै ताए सब थाई होए सहाय ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਨਾਂ ਵਿਚ ਹਾਜ਼ਰ ਹੋ ਕੇ ਜੁੜ ਕੇ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇਗ ਉਰ ਤੇਗ ਕੇ ਧਨੀ ਸਤਿਗੁਰੂ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਰਾਗ ਅੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਇਤਿਹਾਸ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ ਪੰਥ ਦੇ ਮਹਾਨ ਵਿਦਵਾਨ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜਿਨ੍ਹਾਂ ਨੇ ਇਹ ਸਾਰਾ ਇਤਿਹਾਸ ਦਸ ਪਾਤਸ਼ਾਹੀਆਂ ਦਾ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਨਾਲ ਲਿਖਿਆ ਹੈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਦਮਾਨ ਹਨ ਇਤਨੇ ਨੂੰ ਭਾਈ ਬਹਿਲੋ ਕਾ ਗੁਰਦਾਸ ਜੋ ਪਹਿਲਾਂ ਬਾਬਾ ਰਾਮ ਰਾਏ ਜੀ ਦੇ ਪਾਸ ਰਹਿੰਦਾ ਸੀ, ਬੀਬੀ ਪੰਜਾਬ ਕੋਇਰ ਦੇ ਕੋਲ ਕੁਝ ਇਹੋ ਜਿਹੇ ਮਸੰਦ ਸਨ ਜੋ ਭਾਈ ਬਹਿਲੋ ਕੇ ਗੁਰਦਾਸ ਨਾਲ ਈਰਖਾ ਦਵੈਸ਼ ਰੱਖਣ ਲੱਗ ਪਏ। ਭਾਈ ਬਹਿਲੋ ਕੇ ਗੁਰਦਾਸ ਨੂੰ ਉਸ ਜਗ੍ਹਾ ਤੋਂ ਛੱਡ ਕੇ ਦੇਹਰਾਦੂਨ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਆਉਣਾ ਪਿਆ। ਜਦੋਂ ਸਤਿਗੁਰਾਂ ਦੇ ਚਰਨਾਂ ਵਿਚ ਆਏ ਤੇ ਇਕ ਵਾਰ ਪਹਿਲਾਂ ਮਨ ਚ ਡਰ ਕੇ ਵਾਪਸ ਮੁੜ ਚੱਲੇ, ਪਰ ਸਤਿਗੁਰਾਂ ਨੇ ਬੁਲਾ ਲਿਆ। ਭਾਈ ਬਹਿਲੋ ਕੇ ਗੁਰਦਾਸ ਨੂੰ ਸਾਰਾ ਕੁਝ ਪੁੱਛਿਆ, ਇਨ੍ਹਾਂ ਸੱਚ ਸੱਚ ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕਰਕੇ ਦੱਸ ਦਿੱਤਾ। ਸਤਿਗੁਰੂ ਜੀ ਨੇ ਸੇਵਾਦਾਰਾਂ ਨੂੰ ਹੁਕਮ ਕੀਤਾ ਕਿ ਭਾਈ ਬਹਿਲੋ ਕੇ ਗੁਰਦਾਸ ਜੀ ਹੁਣ ਸਾਡੇ ਕੋਲ ਰਿਹਾ ਕਰਨਗੇ। 2 ਰੁਪਈਏ ਰੋਜ਼ ਦਾ ਰੋਜ਼ੀਨਾ ਭਾਈ ਬਹਿਲੋ ਕੇ ਗੁਰਦਾਸ ਦਾ ਸਤਿਗੁਰਾਂ ਨੇ ਮੁਕਰਰ ਕੀਤਾ। ਉਧਰ ਖਬਰ ਮਿਲੀ ਕਿ ਬਜਰੂੜ ਪਿੰਡ ਦੇ ਲੋਕਾਂ ਨੇ ਜਿਹੜੇ ਉਥੋਂ ਦੇ ਰਹਿਣ ਵਾਲੇ ਰੰਗੜ ਤੇ ਗੁੱਜਰ ਸਨ, ਉਨ੍ਹਾਂ ਨੇ ਆਉਂਦੀ ਹੋਈ ਸੰਗਤ ਨੂੰ ਲੁੱਟਿਆ, ਨਾਲੇ ਉਨ੍ਹਾਂ ਨੂੰ ਮਾਰਿਆ ਕੁੱਟਿਆ ਹੈ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੀਰਸ ਵਿਚ ਆਏ। 2 ਕੁ ਦਿਨ ਬਾਅਦ ਫੌਜ ਲੈ ਕੇ ਉਧਰ ਸ਼ਿਕਾਰ ਖੇਡਣ ਗਏ ਤੇ ਬਜਰੂੜ ਪਿੰਡ ਤੇ ਸਤਿਗੁਰਾਂ ਨੇ ਹਮਲਾ ਬੋਲਿਆ। ਉਸੇ ਪਿੰਡ ਵਿਚ ਛੋਟਾ ਜਿਹਾ ਕਿਲਾ ਸੀ, ਉਸ ਕਿਲੇ ਵਿਚ ਲੁਕ ਕੇ ਲੜਨ ਲੱਗੇ। ਸਤਿਗੁਰਾਂ ਦੇ ਸਿੰਘਾਂ ਬਹਾਦਰਾਂ ਯੋਧਿਆਂ ਦੇ ਸਾਹਮਣੇ ਕੋਈ ਜ਼ਿਆਦਾ ਚਿਰ ਵਾਸਤੇ ਅਟਕ ਨਹੀਂ ਸਕੇ, ਆਖਿਰਕਾਰ ਹਾਰ ਗਏ ਤੇ ਸਤਿਗੁਰਾਂ ਦੀ ਸ਼ਰਨ ਵਿਚ ਪੈ ਕੇ ਆਪਣੀ ਭੁੱਲ ਬਖਸ਼ਾਈ, ਮਹਾਰਾਜ ਜੀ ਕੋਲੋਂ ਮੁਆਫ਼ੀ ਮੰਗੀ। ਬਜਰੂੜ ਪਿੰਡ ਦੇ ਬਹੁਤ ਸਾਰੇ ਘਰ ਤੇ ਉਹ ਕਿਲਾ ਢਵਾ ਕੇ ਥੇ ਬਣਾ ਕੇ ਸਤਿਗੁਰੂ ਜੀ ਇਨ੍ਹਾਂ ਨੂੰ ਸੋਧਾ ਲਾ ਕੇ ਵਾਪਸ ਸ੍ਰੀ ਆਨੰਦਪੁਰ ਸਾਹਿਬ ਰਣਜੀਤ ਨਗਾਰਾ ਵਜਾਉਂਦਿਆਂ, ਜਿੱਤ ਦਾ ਨਗਾਰਾ ਵਜਾਉਂਦਿਆਂ ਮੁੜੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦਾ ਹੋਰ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ ਹੋਇਆਂ ਇਕਾਗਰਤਾ ਬਣਾਉਂਦੇ ਆਖੀਏ ਜੀ, ਸਤਨਾਮ ਸ੍ਰੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੋਹੇਰਾ ਮਾਰ ਗ੍ਰਾਮ ਬਜਰੂੜ ਕੋ ਦੰਦ ਪਦੀ ਬਜਾਏ।
ਬਜਰੂੜ ਪਿੰਡ ਤੋਂ ਮਾਰ ਕੇ ਫਤਿਹ ਕਰਕੇ ਇਸ ਪਿੰਡ ਦੇ ਵਿਚ ਰਹਿਣ ਵਾਲੇ ਜਿਹੜੇ ਗੁੱਜਰ ਤੇ ਰੰਗੜ ਸਨ, ਜੋ ਗੁਰੂ ਘਰ ਦੇ ਵਿਰੋਧੀ ਹਨ, ਗੁਰੂ ਘਰ ਨਾਲ ਦਵੈਸ਼ ਰੱਖਦੇ ਨੇ, ਇਨ੍ਹਾਂ ਨੂੰ ਸੋਧਾ ਲਾ ਕੇ ਇਨ੍ਹਾਂ ਵਿਚੋਂ ਕਈ ਮਾਰੇ ਗਏ, ਜਿਹੜੇ ਬਚੇ ਉਹੀ ਬਚੇ ਜਿਹੜੇ ਸ਼ਰਨ ਵਿਚ ਪੈ ਗਏ, ਜਿਨ੍ਹਾਂ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰ ਲਏ, ਉਨ੍ਹਾਂ ਦੇ ਹਥਿਆਰ ਖੋਹ ਲਏ, ਸ਼ਸਤਰ ਖੋਹ ਲਏ। ਇਸ ਤਰ੍ਹਾਂ ਬਜਰੂੜ ਪਿੰਡ ਨੂੰ ਮਾਰ ਕੇ ਫਤਿਹ ਕਰਕੇ ਵੱਡਾ ਨਗਾਰਾ, ਯਾਨੀ ਕਿ 20 ਨਗਾਰਾ ਦਾ ਮਤਲਬ ਹੁੰਦਾ ਵੱਡਾ ਨਗਾਰਾ, ਜਿਹੜਾ ਰਣਜੀਤ ਨਗਾਰਾ ਹੈ ਉਹ ਵਜਾ ਕੇ ਉਹਨੂੰ ਉਹਦੇ ਤੇ ਚੋਭਾਂ ਲਵਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੇਤ ਫੌਜਾਂ ਦੇ ਸ੍ਰੀ ਆਨੰਦਪੁਰ ਸਾਹਿਬ ਵਾਪਸ ਆਏ ਹਨ।
ਫਤਿਹ ਪਾਏ ਪੁਰ ਮੈਂ ਪ੍ਰਵਿਸ਼ੇ ਗਰਜੇ ਫਤਿਹ ਬੁਲਾਏ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਫਤਿਹ ਪ੍ਰਾਪਤ ਕਰਕੇ ਆਏ ਨੇ ਔਰ ਸ੍ਰੀ ਆਨੰਦਪੁਰ ਸਾਹਿਬ ਦੇ ਵਿਚ ਪ੍ਰਵੇਸ਼ ਕੀਤਾ ਹੈ ਤੇ ਜਦੋਂ ਆਨੰਦਪੁਰ ਸਾਹਿਬ ਚ ਸਿੰਘਾਂ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਪ੍ਰਵੇਸ਼ ਕੀਤਾ, ਅੱਗੋਂ ਜਿਹੜੇ ਹੋਰ ਸਿੰਘ ਆਨੰਦਪੁਰ ਸਾਹਿਬ ਦੇ ਮਿਲੇ ਨੇ ਉਨ੍ਹਾਂ ਨੂੰ ਮਿਲ ਕੇ ਸਿੰਘਾਂ ਬਹਾਦਰਾਂ ਯੋਧਿਆਂ ਨੇ ਗੱਜ ਕੇ ਫਤਿਹ ਬੁਲਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਚੋਪਏ ਜੈ ਕੈ ਸੁਧ ਪਸਰੀ ਪਾ ਜੰਗ,
ਜਿੱਥੇ ਕਿੱਥੇ ਹਰ ਪਾਸੇ ਸੁਧ ਪਸਰ ਗਈ ਹੈ, ਹਰ ਪਾਸੇ ਇਸ ਜੰਗ ਦੀ ਖਬਰ ਪਸਰ ਗਈ ਹੈ। ਨੇੜੇ ਤੇੜੇ ਜਿੰਨੇ ਗ੍ਰਾਮ ਸਨ ਸ੍ਰੀ ਆਨੰਦਪੁਰ ਸਾਹਿਬ ਦੇ ਕਹਿਲੂਰ ਰਿਆਸਤ ਵਿਚ, ਹਰ ਪਾਸੇ ਖਬਰ ਪਹੁੰਚ ਗਈ ਹੈ ਕਿ ਸਤਿਗੁਰਾਂ ਨੇ ਬਜਰੂੜ ਪਿੰਡ ਮਾਰਿਆ ਹੈ।
ਹਾਲਾਂਕਿ
ਬਜਰੂੜ ਪਿੰਡ ਦੇ ਵਿਚ ਬੜਾ ਵੱਡਾ ਕਿਲਾ ਸੀ, ਪਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਔਰ ਉਨ੍ਹਾਂ ਦੇ ਸੂਰਮੇ ਬਹਾਦਰ ਯੋਧੇ ਸਿੰਘਾਂ ਨੇ ਮਿੰਟਾਂ ਸਕਿੰਟਾਂ ਵਿਚ ਹੀ ਕੁਝ ਸਮੇਂ ਵਿਚ ਕੁਝ ਘੜੀਆਂ ਦੇ ਵਿਚ 4 ਘੜੀਆਂ ਦਾ ਜੰਗ ਲੜਿਆ ਤੇ 4 ਘੜੀਆਂ ਦੇ ਜੰਗ ਦੇ ਵਿਚ ਹੀ ਏਡਾ ਵੱਡਾ ਕਿਲਾ ਫਤਿਹ ਕਰ ਲਿਆ ਔਰ ਉਸ ਕਿਲੇ ਨੂੰ ਤੋੜ ਕੇ ਮਿੱਟੀ ਵਿਚ ਮਿਲਾ ਦਿੱਤਾ ਹੈ।
ਅਰੇ ਉਹਨਾਂ ਕੋਈ ਸਿੰਘਨ ਅੱਗੇ
ਸਤਿਗੁਰੂ ਜੀ ਦੇ ਇਹੋ ਜਿਹੇ ਸੂਰ ਵੀਰ ਭੁਜੰਗੀ ਯੋਧੇ ਹਨ ਕਿ ਉਹਨਾਂ ਯੋਧਿਆਂ ਸੂਰਮਿਆਂ ਦੇ ਅੱਗੇ ਕੋਈ ਅੜ ਨਹੀਂ ਸਕਿਆ, ਕੋਈ ਉਹਨਾਂ ਦੇ ਸਾਹਮਣੇ ਖਲੋ ਨਹੀਂ ਸਕਿਆ।
ਉਭਰੇ ਦੀਨ ਭਏ ਕੈ ਭਾਗੇ,
ਉਹੀ ਬਚੇ ਜਿਹੜੇ ਜਾਂ ਤਾਂ ਜੰਗ ਦਾ ਮੈਦਾਨ ਵੇਖ ਕੇ ਭੱਜ ਗਏ, ਕਈਆਂ ਨੇ ਤਾਂ ਭੱਜ ਕੇ ਜਾਨ ਬਚਾਈ, ਜਾਂ ਫਿਰ ਉਹ ਬਚੇ ਜਿਨ੍ਹਾਂ ਨੇ ਹਥਿਆਰ ਸੁੱਟ ਕੇ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕੀਤੀ, ਜਿਹੜੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿਚ ਆ ਗਏ।
ਪੰਥ ਵਿਸਾਲ ਬਿਦਤ ਨਿਤ ਭਇਓ,
ਇਸ ਤਰ੍ਹਾਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਪੰਥ ਵਿਸ਼ਾਲ ਰੂਪ ਦੇ ਵਿਚ ਦਿਨ ਪ੍ਰਤੀ ਦਿਨ ਵਿਦਤ ਹੋ ਰਿਹਾ, ਪ੍ਰਗਟ ਹੋ ਰਿਹਾ ਹੈ।
ਸਭਨ ਚੁਗਿਰਦੇ ਡਰ ਉਪਜਿਓ,
ਚੁਗਿਰਦੇ ਚਾਰੇ ਪਾਸੇ ਸਭ ਦੇ ਮਨ ਦੇ ਵਿਚ ਡਰ ਉਪਜ ਰਿਹਾ, ਚੌ ਪਾਸੇ ਹਰ ਇਕ ਦੇ ਮਨ ਦੇ ਵਿਚ ਗੁਰੂ ਪੰਥ ਖਾਲਸੇ ਦਾ ਭੈ, ਗੁਰੂ ਖਾਲਸੇ ਪੰਥ ਦਾ ਡਰ ਸਭ ਦੇ ਹਿਰਦਿਆਂ ਵਿਚ ਉਪਜ ਰਿਹਾ ਹੈ।
ਸਿੰਘਨ ਕੋ ਸੰਗਰ ਲਖ ਗਾਡੋ,
ਔਰ ਖਾਲਸੇ ਦੇ ਸਿੰਘਾਂ ਦਾ ਜਿਹੜਾ ਸੰਗਰ ਜਾਣ ਕੇ ਕਿ ਸਿੰਘ ਬੜੀ ਸੂਰ ਵੀਰਤਾ ਨਾਲ ਲੜਦੇ ਨੇ, ਬੜੀ ਬਹਾਦਰੀ ਨਾਲ ਲੜਦੇ ਨੇ, ਔਰ ਜਿਸ ਵੇਲੇ ਲੜਦੇ ਨੇ ਇਹ ਮੌਤ ਦਾ ਡਰ ਨਹੀਂ ਰੱਖਦੇ। ਸਿੰਘਾਂ ਦੇ ਲੜਨ ਦੇ ਵਿਚ ਤੇ ਆਮ ਦੁਸ਼ਮਣ ਦੇ ਲੜਨ ਵਿਚ ਇਹ ਫਰਕ ਸੀ ਕਿ ਸਿੰਘ ਲੜਦੇ ਨੇ ਆਪਣੇ ਸਵੈ ਧਰਮ ਦੀ ਖਾਤਰ ਤੇ ਮੌਤ ਦੀ ਪਰਵਾਹ ਕੀਤੇ ਬਿਨਾਂ, ਮਰਨ ਦੀ ਪਰਵਾਹ ਕੀਤੇ ਬਿਨਾਂ, ਤੇ ਦੁਸ਼ਮਣ ਲੜਦਾ ਸੀ ਆਪਣੀਆਂ ਜਾਨਾਂ ਨੂੰ ਪਿਆਰਿਆਂ ਕਰ ਕਰਕੇ। ਤੋ ਇਸ ਵਕਤ ਸਤਿਗੁਰਾਂ ਦੇ ਸੂਰਬੀਰ ਬਹਾਦਰ ਯੋਧਿਆਂ ਦੇ ਜੰਗਾਂ ਦਾ ਚਰਚਾ ਚੱਲਦਾ ਸਾਰੇ ਪਾਸੇ ਚੌ ਪਾਸੇ, ਕਹਿੰਦੇ ਗੁਰੂ ਜੀ ਦੇ ਸੂਰਮੇ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਸੰਗਰ ਕਰਦੇ ਹਨ।
ਕੌਣ ਸੁਪਾਤੇ ਆ ਗਏ ਹੋਏ ਠਾਂਡੂ,
ਜਦੋਂ ਸਤਿਗੁਰਾਂ ਦੇ ਸੂਰਮੇ ਬਹਾਦਰ ਲੜਦੇ ਨੇ ਫਿਰ ਕਿਹੜਾ ਇਹੋ ਜਿਹਾ ਸੂਰਮਾ, ਕਿਹੜਾ ਇਹੋ ਜਿਹਾ ਬਹਾਦਰ ਦਲੇਰ ਹੈ ਜਿਹੜਾ ਸਤਿਗੁਰਾਂ ਦੇ ਸੂਰਮੇ ਸਿੰਘਾਂ ਦੇ ਸਾਹਮਣੇ ਅੜ ਕੇ ਖਲੋ ਸਕੇ।
ਅਤੇ ਤੁਫੰਗਨ ਕੋ ਕਰ ਹਿਲਾ,
ਤੁਫੰਗਾਂ ਦਾ ਹਿੱਲਾ ਕਰਦੇ ਨੇ, ਤੁਫੰਗਾਂ ਬੰਦੂਕਾਂ ਸਿੱਧੀਆਂ ਕਰਕੇ ਜਦੋਂ ਬੰਦੂਕਾਂ ਦੀ ਮਾਰ ਮਾਰ ਕੇ ਹੱਲਾ ਕਰਦੇ ਹਨ।
ਕੌਣ ਸਕੇ ਅੱਗੇ ਹੋਏ ਠਾਂਡੂ,
ਕੌਣ ਫਿਰ ਉਹਨਾਂ ਦੇ ਸਾਹਮਣੇ ਖਲੋ ਸਕਦਾ ਹੈ।
ਤਬ ਤੇ ਡਰ ਕਰ ਗ੍ਰਾਮ ਵਿਸਾਲਾ,
ਕਹਿੰਦੇ ਇਸ ਤਰ੍ਹਾਂ ਦੀ ਬਿਰਤੀ ਸਭ ਲੋਕਾਂ ਦੇ ਹਿਰਦਿਆਂ ਚ ਬਣ ਗਈ ਹੈ ਕਿ ਸਤਿਗੁਰਾਂ ਦੇ ਸਿੰਘ ਬੜੇ ਸੂਰਮੇ ਨੇ, ਔਰ ਜਦੋਂ ਹੱਲਾ ਕਰਦੇ ਨੇ ਬੰਦੂਕਾਂ ਦੀ ਮਾਰ ਮਾਰਦੇ ਨੇ ਤੇ ਫਿਰ ਕੋਈ ਉਹਨਾਂ ਦੇ ਸਾਹਮਣੇ ਖਲੋ ਨਹੀਂ ਸਕਦਾ। ਇਸ ਤਰ੍ਹਾਂ ਦਾ ਡਰ, ਇਸ ਤਰ੍ਹਾਂ ਦਾ ਭੈ ਚੁਗਿਰਦੇ ਵਿਚ ਜਿੰਨੇ ਪਿੰਡ ਨੇ, ਗੁਜਰਾ ਰੰਗੜਾਂ ਦੇ ਹੋਰ ਵੀ ਕਈ ਪਿੰਡ ਸੀ ਸ੍ਰੀ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ, ਉਨ੍ਹਾਂ ਸਾਰਿਆਂ ਦੇ ਮਨ ਵਿਚ, ਪਹਾੜੀਆਂ ਦੇ ਮਨ ਦੇ ਵਿਚ ਇਹ ਡਰ ਬਣ ਗਿਆ ਕਿ ਕਦੇ ਵੀ ਲੜਨਾ ਪਰ ਖਾਲਸੇ ਨਾਲ ਨਹੀਂ ਲੜਨਾ, ਗੁਰੂ ਕੇ ਸਿੰਘਾਂ ਨਾਲ ਕਦੇ ਨਹੀਂ ਲੜਦਾ, ਕਿਉਂਕਿ ਉਨ੍ਹਾਂ ਦੇ ਸਾਹਮਣੇ ਅਸੀਂ ਲੜਨ ਜੋਗੇ ਨਹੀਂ।
ਸੰਗਤ ਕੋ ਨਾ ਕਹੇ ਕਿਸ ਕਾਲਾ,
ਹੁਣ ਜਿਹੜੀਆਂ ਗੁਰੂ ਕੀਆਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ, ਉਹ ਵੀ ਬੇਫਿਕਰ ਹੋ ਕੇ ਆਉਣ ਲੱਗੇ। ਜਦੋਂ ਬਜਰੂੜ ਨੂੰ ਸੋਧਾ ਲਾਇਆ, ਪਹਿਲਾਂ ਆਲਸੂਨ ਮਾਰਿਆ, ਨੂੰਹ ਪਿੰਡ ਮਾਰਿਆ, ਤੇ ਹੁਣ ਬਜਰੂੜ ਨੂੰ ਸੋਧਾ ਲਾਇਆ ਹੈ, ਇਸ ਕਰਕੇ ਗੁਰੂ ਕੀਆਂ ਸੰਗਤਾਂ ਵੀ ਹੁਣ ਬੇਫਿਕਰ ਹੋ ਕੇ, ਬੇਪਰਵਾਹ ਹੋ ਕੇ ਆਉਂਦੀਆਂ ਹਨ।
ਸੰਧਿਆ ਸੁਬਹ ਚਲੀ ਮਗ ਆਵੇ, ਦੁਸ਼ਟ ਮਿਲੇ ਕੋ ਹੱਥ ਨਾ ਪਾਵੇ,
ਸਵੇਰੇ ਸ਼ਾਮ ਹਨੇਰ ਸਵੇਰ ਜਦੋਂ ਚਾਹੇ ਮਰਜ਼ੀ ਸੰਗਤ ਚੱਲ ਕੇ ਆਉਂਦੀ ਹੈ। ਰਸਤੇ ਵਿਚ ਜਿਹੜੇ ਦੁਸ਼ਟ ਲੋਕ ਨੇ ਸਿੰਘਾਂ ਦੇ ਨਾਲ ਵੈਰ ਰੱਖਣ ਵਾਲੇ, ਉਹ ਸਿੰਘਾਂ ਦਾ ਭੈ ਮੰਨ ਕੇ ਸੰਗਤ ਦੇ ਉੱਤੇ ਦੁਸ਼ਟ ਬਿਰਤੀ ਨਾਲ ਵੇਖ ਵੀ ਨਹੀਂ ਸਕਦੇ। ਡਰ ਹੈ ਉਹਨਾਂ ਦੇ ਮਨ ਵਿਚ ਜੇ ਕਿ ਅਸੀਂ ਸੰਗਤ ਨੂੰ ਕੁਝ ਕਿਹਾ ਤੇ ਸਾਡੇ ਤੇ ਵੀ ਉਹੀ ਹਾਲ ਹੋਣਾ ਜੋ ਬਜਰੂੜ ਵਾਸੀਆਂ ਦਾ ਹੋਇਆ, ਜੋ ਆਲਸੂਨ ਵਾਸੀਆਂ ਦਾ ਹੋਇਆ, ਜਾਂ ਨੂੰਹ ਪਿੰਡ ਦੇ ਲੋਕਾਂ ਦੀ ਜੋ ਹਾਲਤ ਹੋਈ ਹੈ। ਇਸ ਕਰਕੇ ਜਿੰਨੇ ਵੀ ਲੋਕ ਨੇ ਹੁਣ ਸੰਗਤ ਵੱਲ ਕਰੂਰ ਦ੍ਰਿਸ਼ਟੀ ਕਰਕੇ ਨਹੀਂ ਵੇਖਦੇ, ਹਨੇਰੇ ਸਵੇਰੇ ਜਦੋਂ ਚਾਹੇ ਮਰਜ਼ੀ ਸੰਗਤ ਆਉਂਦੀ ਹੈ।
ਪ੍ਰਥਮੇ ਆਲਸੂਨ ਕੋ ਮਾਰਾ,
ਲੋਕ ਗੱਲਾਂ ਕਰਦੇ ਨੇ ਆਪਸ ਵਿਚ ਮਿਲ ਮਿਲ ਕੇ, ਕਹਿੰਦੇ ਜੀ ਵੇਖੋ ਗੁਰੂ ਜੀ ਨੇ ਪਹਿਲਾਂ ਆਲਸੂਨ ਪਿੰਡ ਮਾਰਿਆ ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘਾਂ ਨੇ,
ਨੂੰ ਬਜਰੂੜ ਬੋਰ ਸੰਗਾਰਾ,
ਫਿਰ ਨੂੰ ਪਿੰਡ ਦੇ ਉੱਤੇ ਹਮਲਾ ਕਰਕੇ ਨੂੰ ਪਿੰਡ ਦੇ ਲੋਕਾਂ ਨੂੰ ਸੋਧਾ ਲਾਇਆ, ਕਿਉਂਕਿ ਉਨ੍ਹਾਂ ਨੇ ਵੀ ਸੰਗਤ ਨੂੰ ਲੁੱਟਿਆ ਸੀ। ਤੇ ਹੁਣ ਬਜਰੂੜ ਪਿੰਡ ਦੇ ਲੋਕਾਂ ਨੇ ਸੰਗਤ ਨੂੰ ਰਸਤੇ ਚ ਤੰਗ ਕੀਤਾ ਸੀ ਤੇ ਉਹਨਾਂ ਨੂੰ ਵੀ ਮਾਰਿਆ, ਉਹਨਾਂ ਦੇ ਸੈਂਕੜੇ ਬੰਦੇ ਜੰਗ ਦੇ ਮੈਦਾਨ ਵਿਚ ਮਾਰੇ ਹਨ।
ਜੋ ਆਪ ਸੰਗਤ ਕੋ ਕਰ ਪਾਵੇ ਤਿੰਨ ਮਨਿੰਦ ਆਪ ਉਜੜਾਵੇ।
ਜਿਹੜਾ ਹੁਣ ਗੁਰੂ ਕੀ ਸੰਗਤ ਨੂੰ ਹੱਥ ਪਾਵੇਗਾ, ਗੁਰੂ ਕੀ ਸੰਗਤ ਵੱਲ ਕਰੂਰ ਦ੍ਰਿਸ਼ਟੀ ਨਾਲ ਵੇਖੇਗਾ, ਉਹਨਾਂ ਦੀ ਹਾਲਤ ਵੀ ਉਹੀ ਹੋਏਗੀ ਜੋ ਬਜਰੂੜ ਵਾਲਿਆਂ ਦੀ ਹੋਈ ਹੈ, ਜੋ ਆਲਸੂਨ ਵਾਲਿਆਂ ਦੀ ਹੋਈ ਹੈ, ਉਹਨਾਂ ਦੀ ਗੱਤ ਉਹਨਾਂ ਦੀ ਹਾਲਤ ਵੀ ਤੈਸੀ ਹੋਵੇਗੀ।
ਦਿਨੋਂ ਰਹਿ ਦਿਨੋਂ ਬਣ ਜਾਏ।
ਲੈਣਾ ਤਾਂ ਇੱਕ ਪਾਸੇ ਰਿਹਾ, ਵੀ ਲੈਣਾ ਤਾਂ ਕੀ ਹੈ, ਉਲਟਾ ਦੇਣੇ ਪੈ ਜਾਣੇ ਨੇ, ਉਲਟਾ ਆਪਣਾ ਸਭ ਕੁਝ ਗਵਾਉਣਾ ਪੈ ਜਾਣਾ ਹੈ।
ਮਰਨ ਹੋਏ ਪੁਨ ਕਰਿਓ ਜਿਹੜਾ ਏ,
ਕਹਿੰਦੇ ਇੱਥੇ ਹੀ ਬਸ ਨੀ, ਮਰਨਾ ਹੋ ਜਾਏਗਾ। ਮੌਤ ਹੋ ਸਕਦੀ ਹੈ ਜੰਗ ਦੇ ਵਿਚ ਜਦੋਂ ਸਿੰਘ ਲੜਦੇ ਨੇ, ਤੇ ਫਿਰ ਉਹ ਇਹ ਨੀ ਵੇਖਦੇ ਕਿ ਕੌਣ ਹੈ ਸਾਹਮਣੇ, ਫਿਰ ਤਾਂ ਉਹਨਾਂ ਦੇ ਸਾਹਮਣੇ ਮਰਨ ਵਾਲੀ ਗੱਲ ਹੀ ਹੋ ਜਾਂਦੀ ਹੈ। ਨਾਲੇ ਮਰਾਂਗੇ, ਨਾਲੇ ਆਪਣੇ ਘਰ ਉਜਾੜਾਂਗੇ।
ਸ੍ਰੀ ਗੁਰੂ ਗੋਬਿੰਦ ਸਿੰਘ ਹਠੀਲਾ, ਕੌਣ ਅੜੇ ਤਿੰਨ ਸੰਗ ਅੜੀਲਾ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੜੇ ਹਠੀਲੇ ਨੇ, ਬੜੇ ਸੂਰਮੇ ਨੇ, ਬੜੇ ਬਹਾਦਰ ਯੋਧੇ ਨੇ। ਕੌਣ ਹੈ ਐਸਾ ਜਿਹੜਾ ਉਹਨਾਂ ਦੇ ਨਾਲ ਅੜ ਸਕੇ, ਉਹਨਾਂ ਦੇ ਸਾਹਮਣੇ ਖਲੋ ਸਕੇ।
ਇਤਿਹਾਸਕ ਕਹਿ ਆਪਸ ਮਾਏ,
ਇਤਿਹਾਸਕ ਗੱਲਾਂ ਕਰਦੇ ਨੇ ਲੋਕ ਆਪਸ ਵਿਚ, ਇਸ ਤਰ੍ਹਾਂ ਦੇ ਬੋਲ ਵਚਨ ਕਰਦੇ ਹਨ।
ਡਰ ਧਰਮਗ ਲੂਟਤ ਕੋ ਨਾਏ,
ਸਾਰਿਆਂ ਦੇ ਮਨਾਂ ਵਿਚ ਡਰ ਹੈ, ਤੇ ਡਰ ਧਾਰਨ ਕਰਕੇ ਸਤਿਗੁਰਾਂ ਦੀ ਸੰਗਤ ਵੱਲ ਵੇਖਦੇ ਤੱਕਦੇ, ਉਹਨਾਂ ਦੀ ਵਾਹ ਵੱਲ ਨਹੀਂ ਤੱਕਦੇ। ਗੁਰੂ ਕੀਆਂ ਸੰਗਤਾਂ ਬੇਫਿਕਰ ਹੋ ਕੇ, ਪਹਿਲਾਂ ਤਾਂ ਸੰਗਤ ਦੇ ਮਨ ਚ ਡਰ ਹੁੰਦਾ ਸੀ ਕਿ ਹਨੇਰੇ ਸਵੇਰੇ ਲੰਘਣ ਵੇਲੇ ਕਿ ਕਿਤੇ ਰਸਤੇ ਵਿਚ ਪਿੰਡ ਵਾਲੇ ਸਾਡੇ ਤੇ ਹਮਲਾ ਨਾ ਕਰ ਦੇਣ, ਪਰ ਹੁਣ ਗੁਰੂ ਕੀ ਸੰਗਤ ਬੇਫਿਕਰ ਹੋ ਕੇ ਨਡਰ ਹੋ ਕੇ ਆਉਂਦੀ ਹੈ। ਹੁਣ ਇਹਨਾਂ ਦਾ ਕੋਈ ਭੈ ਨਹੀਂ ਰਿਹਾ, ਇਹ ਜਿੰਨੇ ਲੋਕ ਨੇ ਡਰ ਕੇ ਰਹਿੰਦੇ ਹਨ।
ਬਾਟ ਪਾਰ ਠੱਗ ਚੋਰ ਸੁਇਆ,
ਇੱਥੋਂ ਤੱਕ ਜਿਹੜੇ ਰਾਹ ਮਾਰ ਲੋਕ ਹੁੰਦੇ ਨੇ ਰਸਤੇ ਚ ਖਲੋਕ ਕੇ ਲੁੱਟਣ ਵਾਲੇ ਠੱਗ ਨੇ, ਚੋਰ ਜਾਂ ਯਾਰ ਹਨ।
ਗੈ ਗੈ ਕੈਦ ਕਦੀਨੇ ਮਾਰ,
ਉਹਨਾਂ ਨੂੰ ਫੜ ਫੜ ਕੇ ਕੈਦ ਕੀਤਾ ਗਿਆ ਜਾਂ ਬਹੁਤਿਆਂ ਨੂੰ ਮਾਰ ਕੇ ਖਤਮ ਕਰ ਦਿੱਤਾ ਗਿਆ। ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਆਲੇ ਦੁਆਲੇ ਜਿੰਨੇ ਪਿੰਡ ਨਗਰ ਨੇ, ਉਹਨਾਂ ਵਿਚ ਕੋਈ ਠੱਗ ਨਹੀਂ ਰਿਹਾ, ਉਹਨਾਂ ਵਿਚ ਕੋਈ ਰਾਹ ਮਾਰ ਨਹੀਂ ਰਿਹਾ, ਕੋਈ ਚੋਰ ਯਾਰ ਨਹੀਂ ਰਿਹਾ। ਉਹਨਾਂ ਨੂੰ ਪਕੜ ਪਕੜ ਕੇ ਜਾਂ ਤਾਂ ਬਹੁਤਿਆਂ ਨੂੰ ਕੈਦ ਕਰ ਲਿਆ ਗਿਆ, ਜਿਹੜੇ ਬਹੁਤੇ ਜ਼ਿਆਦਾ ਅਪਰਾਧੀ ਸਨ ਨਾ ਸੁਧਰਨ ਵਾਲੇ, ਉਹਨਾਂ ਨੂੰ ਮਾਰ ਦਿੱਤਾ ਗਿਆ ਹੈ।
ਦਬਕੇ ਦੁਸ਼ਟ ਤੇਜ ਗੁਰ ਹੀਰਾ,
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਤੇਜ ਵੇਖ ਕੇ, ਸਤਿਗੁਰਾਂ ਦਾ ਪ੍ਰਤਾਪ ਵੇਖ ਕੇ ਸਾਰੇ ਦੁਸ਼ਟ ਦਬਕ ਗਏ ਨੇ, ਡਰ ਕੇ ਰਹਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਭਾਰੀ ਪ੍ਰਤਾਪ ਵੇਖ ਕੇ,
ਸ਼ਾਂਤ ਜਿਤ ਕਿਤ ਤਿਸ ਬੇਰਾ,
ਸਾਰੇ ਪਾਸੇ ਸ਼ਾਂਤੀ ਵਰਤ ਗਈ, ਪਿੰਡਾਂ ਦੇ ਲੋਕ ਵੀ ਸੁਖੀ ਹੋ ਗਏ ਨੇ। ਕਿਸੇ ਪਿੰਡ ਚ ਚੋਰੀ ਨਹੀਂ ਹੁੰਦੀ, ਕਿਸੇ ਪਿੰਡ ਦੇ ਵਿਚ ਠੱਗੀ ਨਹੀਂ ਵੱਜਦੀ। ਸਭ ਨੂੰ ਡਰ ਹੈ ਕਿ ਜੇ ਅਸੀਂ ਚੋਰੀ ਕੀਤੀ ਜਾਂ ਠੱਗੀ ਕੀਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਸਜ਼ਾ ਦੇਣਗੇ। ਇਸ ਤਰ੍ਹਾਂ ਦਾ ਡਰ ਸਾਰਿਆਂ ਦੇ ਮਨਾਂ ਵਿਚ ਹਿਰਦਿਆਂ ਵਿਚ ਬਣਿਆ ਹੋਇਆ ਹੈ। ਹੁਣ ਸਾਰੇ ਪਿੰਡ ਸਾਰਾ ਇਲਾਕਾ ਸ਼ਾਂਤੀ ਦੇ ਨਾਲ ਰਹਿ ਰਿਹਾ ਹੈ।
ਪੰਥੀ ਸੁਖ ਤੋਂ ਮਾਰਗ ਚੱਲੇ,
ਰਾਹਗੀਰ ਮੁਸਾਫਰ ਨੇ ਉਹ ਸੁਖ ਦੇ ਨਾਲ ਚੱਲਦੇ ਨੇ, ਸੁਖੀ ਹੋ ਕੇ ਚੱਲਦੇ ਨੇ।
ਗ੍ਰਸਤੀ ਮਨ ਜੇ ਆਨੰਦ ਤੋਂ ਮਿਲੇ,
ਔਰ ਜਿਹੜੇ ਗ੍ਰਸਤੀ ਨੇ ਉਹ ਬੜੇ ਆਨੰਦ ਦੇ ਨਾਲ, ਬੜੀ ਖੁਸ਼ੀ ਦੇ ਨਾਲ ਆਪਣੇ ਘਰਾਂ ਦੇ ਵਿਚ ਆਪੋ ਆਪਣਾ ਗ੍ਰਿਸ ਧਰਮ ਜਿਹੜਾ ਹੈ ਉਹ ਨਿਭਾ ਰਹੇ ਨੇ।
ਕਲਗੀ ਧਰ ਕੋ ਦੇਸ ਅਸੀਤਾ, ਕਰੋ ਰਾਜ ਜੀਓ ਜੁਗ ਬੀਤਾ।
ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਰੇ ਅਸੀਸਾਂ ਦਿੰਦੇ ਨੇ ਨਗਰ ਨਿਵਾਸੀ, ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਜਿਹੜੇ ਸੁਖੀ ਹੋ ਗਏ ਨੇ ਨਾ, ਚੋਰਾਂ ਤੋਂ, ਰਾਹ ਮਾਰਾਂ ਤੋਂ, ਠੱਗਾਂ ਤੋਂ ਸ਼ਾਂਤ ਹੋ ਗਏ ਨੇ, ਸੁਖੀ ਹੋ ਗਏ ਨੇ, ਬਚ ਗਏ ਨੇ, ਉਹ ਸਾਰੇ ਸਤਿਗੁਰਾਂ ਨੂੰ ਅਸੀਸਾਂ ਦਿੰਦੇ ਨੇ। ਅਸੀਸਾਂ ਦਿੰਦਿਆਂ ਕਹਿੰਦੇ, ਹੇ ਗੁਰੂ ਕਲਗੀਆਂ ਵਾਲੇ ਪ੍ਰੀਤਮ ਜੀ, ਤੁਸੀਂ ਵੇ ਜੁਗਾਂ ਤਾਈ ਰਾਜ ਕਰੋ, ਕਰੋ ਰਾਜ ਜੀਵੋ ਜੁਗ ਬੀਸਾ। ਵੀ ਜੁਗਾ ਤੱਕ ਜੀਵੋ ਤੇ ਇਸੇ ਤਰ੍ਹਾਂ ਰਾਜ ਕਰਦੇ ਰਹੋ ਤੇ ਅਸੀਂ ਸੁਖ ਨਾਲ ਵਸਦੇ ਰਹੀਏ।
ਸਗਰੀ ਧੂਣ ਤਰਾਸ ਕੋ ਪਾਇਓ,
ਜਿੰਨੀ ਧੂਣ ਦਾ ਇਲਾਕਾ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਪਹਾੜਾਂ ਦੇ ਵਿਚ ਦਾ ਸਾਰਿਆਂ ਦੇ ਮਨ ਦੇ ਵਿਚ ਤਰਾਸ ਤੇ ਡਰ ਬਣ ਗਿਆ ਸਤਿਗੁਰਾਂ ਦਾ।
ਜਬਰੀ ਕਰਨ ਹਾਥੇ ਉਠਾਇਓ,
ਹੁਣ ਕੋਈ ਜਬਰੀ ਕਰਨ ਵਾਸਤੇ ਹੱਥ ਨਹੀਂ ਚੁੱਕਦਾ। ਸਭ ਨੂੰ ਪਤਾ ਜੇ ਅਸੀਂ ਜਬਰੀ ਕਰਾਂਗੇ ਗਰੀਬ ਦੇ ਨਾਲ ਤੇ ਗਰੀਬ ਵੱਲੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਤੇਗ ਜਿਹੜੀ ਹੈ ਉਹਦਾ ਸਾਨੂੰ ਸਾਹਮਣਾ ਕਰਨਾ ਪਏਗਾ। ਹੁਣ ਕੋਈ ਜਬਰੀ ਨਹੀਂ ਕਰਦਾ, ਜਬਰੀ ਦਾ ਮਤਲਬ ਹੁੰਦਾ ਵੀ ਜ਼ਬਰਦਸਤੀ ਜ਼ੁਲਮ ਕਰਨਾ। ਜ਼ੁਲਮ ਕਰਨ ਵਾਸਤੇ ਕੋਈ ਆਪਣਾ ਹੱਥ ਨਹੀਂ ਚੁੱਕਦਾ।
ਮਨੋ ਧਰਮ ਕੀ ਨੀਵ ਉਸਾਰੇ,
ਮਨੋ ਇਸ ਕਲਯੁਗ ਦੇ ਘੋਰ ਤੇ ਭਿਆਨਕ ਸਮੇਂ ਵਿਚ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਧਰਮ ਦੀ ਨੀਂਹ ਪੈਦਾ ਕਰ ਦਿੱਤੀ ਹੈ। ਧਰਮ ਦੀ ਨੀਂਹ ਮਹਾਰਾਜ ਸੱਚੀ ਪਾਤਸ਼ਾਹ ਜੀ ਨੇ ਉਸਾਰ ਦਿੱਤੀ ਹੈ।
ਵਸੇ ਉਸ ਜਸ ਕਿਦੋਂ ਫੁੱਲਵਾੜੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਸ ਦੀ ਬਗੀਚੀ ਫੁਲਵਾੜੀ ਕਹਿੰਦੇ ਨੇ ਬਗੀਚੀ ਨੂੰ। ਮਹਾਰਾਜ ਜੀ ਦਾ ਜਿਹੜਾ ਸੁਜਸ ਹੈ ਵਡਿਆਈ ਹੈ, ਸਤਿਗੁਰਾਂ ਦੀ ਵਡਿਆਈ ਦੀ ਫੁੱਲਾਂ ਦੀ ਬਗੀਚੀ ਮਾਨੋ ਚਾਰੇ ਪਾਸੇ ਖਿੜ ਗਈ ਹੈ।
ਸੰਗਤ ਦੂਰ ਦੂਰ ਤੇ ਆਵੇ,
ਦੂਰ ਦੂਰ ਤੋਂ ਸੰਗਤ ਚੱਲ ਕੇ ਆਉਂਦੀ ਹੈ, ਦੂਰੋਂ ਦਰੇਡਿਓ ਚਾਰੇ ਪਾਸਿਆਂ ਤੋਂ ਚੌਂ ਦਿਸ਼ਾਵਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਹਨ।
ਅਜਬ ਉਪਾਏ ਅਣਗਿਣ ਲਿਆਵੇ,
ਅਜਬ ਪ੍ਰਕਾਰ ਦੀਆਂ ਭੇਟਾਵਾਂ ਅਣਗਿਣਤ ਹੀ, ਗਿਣਤੀ ਕੋਈ ਨਹੀਂ ਕਿੰਨੀਆਂ ਕੁ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਗੁਰੂ ਕੇ ਸਿੱਖ ਲੈ ਕੇ ਆਉਂਦੇ ਹਨ।
ਧਰੈ ਕੇਸ ਕੱਚ ਪੈਰੈ ਜੋਏ, ਰਹੇ ਸਮੀਪ ਪ੍ਰਭੂ ਕੇ ਤੇ।
ਖਾਲਸਾ ਜੀ ਜਿਹੜੇ ਤੇੜ ਕਛਹਿਰਾ ਧਾਰਨ ਕਰਦੇ ਨੇ, ਸੀਸ ਤੇ ਕੇਸ ਤੇ ਗਾਤਰੇ ਸ੍ਰੀ ਸਾਹਿਬਾਂ ਧਾਰਨ ਕਰਦੇ ਨੇ, ਸ਼ਸਤਰ ਧਾਰਨ ਕਰਦੇ ਨੇ, ਉਹੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਰਹਿੰਦੇ ਹਨ। ਉਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਕੇਸਾ ਧਾਰੀ ਸੂਰਮੇ, ਸ਼ਸਤਰ ਧਾਰੀ ਸੂਰਮੇ, ਜਿਹੜੇ ਪੰਜ ਕਕਾਰਾਂ ਦੇ ਧਾਰਨੀ ਨੇ, ਹੱਥ ਵਿਚ ਜਿਨ੍ਹਾਂ ਦੇ ਕੜਾ ਹੈ, ਸੀਸ ਤੇ ਕੇਸ ਹਨ, ਹੱਥ ਦੇ ਵਿਚ ਕੜਾ, ਤੇੜ ਕਛਹਿਰਾ ਹੈ, ਗਾਤਰੇ ਕਿਰਪਾਨ ਹੈ, ਕੰਘਾ ਹੈ ਕੇਸਾਂ ਦੇ ਵਿਚ, ਪੰਜਾਂ ਕੱਕਿਆਂ ਦੇ ਸਹਿਤ ਜਿਹੜੇ ਗੁਰੂ ਕੇ ਸਿੱਖ ਨੇ, ਉਹ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿਚ ਰਹਿੰਦੇ ਹਨ।
ਜੋ ਆਵਤ ਹੈ ਦਰਸ਼ਨ ਹੇਤ,
ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸਿੱਖ ਆਉਂਦੇ ਹਨ,
ਜਿਹਨੇ ਉਪਦੇਸ਼ ਦਿੱਤੀ ਬਿਦੇਸ,
ਸਤਿਗੁਰੂ ਜੀ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਦਾ ਉਪਦੇਸ਼ ਦਿੰਦੇ ਨੇ, ਉਨ੍ਹਾਂ ਨੂੰ ਵੀ ਮਹਾਰਾਜ ਜੀ ਇਹੀ ਉਪਦੇਸ਼ ਦਿੰਦੇ ਆ, ਦ੍ਰਿੜ ਕਰਾਉਂਦੇ ਹਨ।
ਸਰ ਕੱਚ ਕੇਸ ਸ਼ਸਤਰ ਤਨ ਬੰਦ, ਤੁਰਕ ਦੁਸ਼ਟ ਜਨ ਗਨ ਕੋ ਸਾਧੂ।
ਮਹਾਰਾਜ ਜੀ ਹੁਕਮ ਕਰਦੇ ਨੇ ਆਈ ਹੋਈ ਸੰਗਤ ਨੂੰ, ਭਾਈ ਤੇੜ ਕਛਹਿਰਾ ਧਾਰਨ ਕਰੋ, ਸੀਸ ਤੇ ਕੇਸ ਧਾਰਨ ਕਰੋ, ਸ਼ਸਤਰ ਧਾਰਨ ਕਰੋ, ਤੇ ਸ਼ਸਤਰ ਧਾਰਨ ਕਰਕੇ ਜਿਹੜੇ ਤੁਰਕ ਨੇ, ਮਲੇਛ ਨੇ, ਦੁਸ਼ਟ ਨੇ, ਉਨ੍ਹਾਂ ਮਲੇਛਾਂ ਨੂੰ, ਜਿਹੜੇ ਮਲੇਸ਼ਪੁਣਾ ਕਰ ਰਹੇ ਨੇ, ਜ਼ੁਲਮ ਕਰ ਰਹੇ ਨੇ, ਉਨ੍ਹਾਂ ਨੂੰ ਸੋਧਾ ਲਾਓ।
ਜੇਕਰ ਆਯੁਧ ਹੋਵਤ ਪਾਸ,
ਪਾਤਸ਼ਾਹ ਜੀ ਫਿਰ ਸ਼ਸਤਰਾਂ ਦੀ ਮਹੱਤਤਾ ਦੱਸਦੇ ਨੇ, ਕਹਿੰਦੇ ਖਾਲਸਾ ਜੀ ਇਹ ਸਿੱਖੋ, ਜੇ ਤੁਹਾਡੇ ਕੋਲ ਸ਼ਸਤਰ ਹੋਣਗੇ, ਜੇ ਤੁਸੀਂ ਸ਼ਸਤਰ ਧਾਰੀ ਹੋਵੋਗੇ, ਗਾਤਰੇ ਸ੍ਰੀ ਸਾਹਿਬਾ ਰੱਖੋਗੇ, ਬੰਦੂਕਾਂ ਰੱਖੋਗੇ,
ਹੱਥ ਨਾ ਪਾਏ ਸਕੈ ਰਿਪ ਤਾਸ,
ਤੇ ਦੁਸ਼ਮਣ ਤੁਹਾਨੂੰ ਹੱਥ ਨਹੀਂ ਪਾ ਸਕੇਗਾ। ਹੁਣ ਤਾਂ ਤੁਸੀਂ ਸ਼ਸਤਰਾਂ ਵੀ ਹੋਣੇ ਆਉਂਦੇ ਹੋ, ਰਸਤੇ ਵਿਚ ਕੋਈ ਤੁਹਾਨੂੰ ਲੁੱਟ ਲਏ, ਕੋਈ ਤੁਹਾਡੇ ਤੇ ਹਮਲਾ ਕਰ ਦੇ, ਤੁਸੀਂ ਕੁਝ ਨਹੀਂ ਕਰ ਸਕਦੇ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਸ਼ਸਤਰ ਧਾਰੀ ਹੋ ਕੇ ਆਵੋ, ਗਾਤਰੇ ਤੁਹਾਡੇ ਸ਼ਸਤਰ ਹੋਣ, ਤੇ ਦੁਸ਼ਮਣ ਹੱਥ ਪਾਉਣ ਤੋਂ ਪਹਿਲਾਂ 100 ਵਾਰੀ ਸੋਚੇਗਾ, ਜੇ ਹਮਲਾ ਕੀਤਾ ਤੇ ਅੱਗੋਂ ਇਹ ਵੀ ਮੁਕਾਬਲਾ ਕਰੇਗਾ, ਜੇ ਮੈਂ ਮਾਰਾਂਗਾ ਤਾਂ ਇਹ ਵੀ ਅੱਗੋਂ ਮਾਰੇਗਾ। ਇਸ ਕਰਕੇ ਭਾਈ ਜੇ ਤੁਸੀਂ ਸ਼ਸਤਰ ਧਾਰੀ ਹੋਵੋਗੇ, ਤੇ ਤੁਹਾਨੂੰ ਸ਼ਸਤਰ ਧਾਰੀ ਹੋਇਆ ਵੇਖ ਕੇ ਦੁਸ਼ਮਣਾਂ ਦੇ ਮਨ ਚ ਡਰ ਹੋਵੇਗਾ, ਦੁਸ਼ਮਣ ਦੇ ਮਨ ਵਿਚ ਭੈ ਹੋਵੇਗਾ।
ਸ਼ਸਤਰਨ ਕੋ ਅਧਿਕ ਪ੍ਰਤਾਪ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਸ਼ਸਤਰਾਂ ਦਾ ਬੜਾ ਪ੍ਰਤਾਪ ਹੈ, ਸ਼ਸਤਰਾਂ ਦਾ ਬੜਾ ਅਧਿਕ ਪ੍ਰਤਾਪ ਹੈ, ਜਿਹਦੇ ਕੋਲ ਸ਼ਸਤਰ ਨਹੀਂ ਉਹ ਤਾਂ ਭੇਡ ਦੇ ਸਮਾਨ ਹੈ। ਮਹਾਰਾਜ ਜੀ ਨੇ ਇੱਥੋਂ ਤੱਕ ਬਚਨ ਲਿਖੇ ਨੇ, ਗਹਿ ਕਾਨ ਤਾਕੋ ਕਿਤੈ ਲਾ ਸਧਾਨੋ, ਜੇ ਕੋਈ ਸ਼ਸਤਰ ਨਹੀਂ ਧਾਰਨ ਕਰਦਾ ਬਿਨਾਂ ਸ਼ਸਤਰ ਬੰਨ੍ਹਦੇ ਨਰੰਗ ਭੇਡ ਜਾਨੋ, ਸ਼ਸਤਰਾਂ ਤੋਂ ਬਿਨਾਂ ਇਹ ਬੰਦਾ ਭੇਡ ਦੇ ਤੁਲ ਹੈ ਤੇ ਭੇਡ ਦਾ ਕੰਨ ਫੜ ਕੇ ਜਿੱਧਰ ਮਰਜੇ ਕੋਈ ਟੋਰ ਲੈ। ਪਰ ਬੱਬਰ ਸ਼ੇਰ ਨੂੰ ਵੇਖਿਆ ਕਦੇ ਕਿਸੇ ਬੱਬਰ ਸ਼ੇਰ ਦੇ ਕੰਨ ਨੂੰ ਹੱਥ ਪਾਇਆ? ਕਿਉਂ? ਬੱਬਰ ਸ਼ੇਰ ਦੇ ਕੋਲ ਬਲ ਹੈ। ਸਿੰਘ ਨੂੰ ਮਹਾਰਾਜ ਜੀ ਨੇ ਸ਼ੇਰ ਬਣਾਇਆ ਤੇ ਸਿੰਘ ਸ਼ੇਰ ਤਾਂ ਹੀ ਹੈ ਜੇ ਸ਼ਸਤਰਧਾਰੀ ਹੋਵੇ। ਜਿਹਦੇ ਗਾਤਰੇ ਪਾਈ ਹੋਵੇ 3.5 ਫੁੱਟੀ ਭਗੌਤੀ, ਕੀ ਤਾਕਤ ਹੈ ਕੋਈ ਇਹਦੀ ਅੱਖ ਵੱਲ ਇਹਦੇ ਵੱਲ ਵਿੰਗਾ ਕਰਕੇ ਵੀ ਨਿਗਾਹ ਕਰਕੇ ਵੀ ਵੇਖ ਲੈ। ਹਰ ਇੱਕ ਬੰਦਾ ਭੈ ਰੱਖੇਗਾ। ਆਮ ਸਿਆਣਿਆਂ ਦੀ ਕਹਾਵਤ ਹੈ ਜੇ ਸ਼ਸਤਰ ਹੋਵੇ ਸੱਜਣਾਂ ਨੂੰ ਆਸ ਹੁੰਦੀ ਹੈ ਤੇ ਦੁਸ਼ਮਣਾਂ ਨੂੰ ਡਰ ਹੁੰਦਾ ਹੈ। ਜਿਹੜੇ ਸੱਜਣ ਨੇ ਉਹਨਾਂ ਨੂੰ ਆਸ ਹੁੰਦੀ ਹੈ ਵੀ ਸਾਡਾ ਨਾਲ ਦਾ ਭਾਈ ਸ਼ਸਤਰਧਾਰੀ ਹੈ ਤੇ ਜੇ ਔਖਾ ਸਮਾਂ ਆਇਆ ਤੇ ਸਾਡੀ ਰਾਖੀ ਕਰੇਗਾ, ਤੇ ਦੁਸ਼ਮਣ ਦੇ ਮਨ ਵਿਚ ਡਰ ਹੁੰਦਾ, ਭੈ ਹੁੰਦਾ ਸ਼ਸਤਰ ਨੂੰ ਵੇਖ ਕੇ। ਖਾਲਸਾ ਜੀ, ਸ਼ਸਤਰਧਾਰੀ ਹੋਵੋ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੁਕਮ ਕਰ ਰਹੇ ਨੇ। ਉਸ ਵੇਲੇ ਦੀ ਮੰਗ ਸੀ ਸ਼ਸਤਰਧਾਰੀ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ੁਲਮ ਦੇ ਖਿਲਾਫ਼ ਫੌਜ ਤਿਆਰ ਕਰ ਰਹੇ ਨੇ, ਤੇ ਫੌਜ ਤਾਂ ਹੀ ਹੁੰਦੀ ਹੈ ਜੇ ਫੌਜ ਦੇ ਕੋਲ ਸ਼ਸਤਰ ਹੋਣ। ਜੇ ਸ਼ਸਤਰ ਨਾ ਹੋਣ ਤੇ ਕਾਹਦੀ ਫੌਜ? ਆ ਮਿਲਟਰੀ ਆ ਸਾਡੇ ਦੇਸ਼ ਦੀ, ਮਿਲਟਰੀ ਦੇ ਕੋਲੋਂ ਸ਼ਸਤਰ ਲੈ ਲਓ, ਤੋਪਾਂ ਬੰਦੂਕਾਂ ਲੈ ਲਓ ਤੇ ਕੱਲਿਆਂ ਨੂੰ ਜਾ ਕੇ ਖੜਾ ਕਰ ਦਿਓ ਇਹਨਾਂ ਨੂੰ ਬਾਰਡਰਾਂ ਦੇ ਉੱਤੇ, ਵੀ ਹੁਣ ਤੁਸੀਂ ਲੜੋ। ਸ਼ਸਤਰਾਂ ਬਿਨਾਂ ਕੀ ਲੜਨਗੇ? ਕਾਹਦੀ ਮਿਲਟਰੀ ਸ਼ਸਤਰਾਂ ਬਿਨਾਂ? ਸ਼ਸਤਰ ਹੋਵੇਣਗੇ। ਖਾਲਸੇ ਨੂੰ ਮਹਾਰਾਜ ਜੀ ਨੇ ਫੌਜ ਬਣਾਇਆ ਤੇ ਫੌਜ ਦਾ ਮਤਲਬ ਹੁੰਦਾ ਸ਼ਸਤਰਧਾਰੀ ਹੋਣਾ। ਤੋ ਸਤਿਗੁਰੂ ਜੀ ਕਹਿ ਰਹੇ ਨੇ, ਬਾਰ ਬਾਰ ਹੁਕਮ ਕਰ ਰਹੇ ਨੇ, ਕਿਉਂਕਿ ਉਦੋਂ ਸਾਰੇ ਹਾਲੇ ਸ਼ਸਤਰਧਾਰੀ ਨਹੀਂ ਸਨ ਬਣੇ। ਮਹਾਰਾਜ ਜੀ ਦੱਸ ਰਹੇ ਨੇ ਸ਼ਸਤਰਾਂ ਦੀ ਮਹੱਤਤਾ। ਭਾਈ ਸ਼ਸਤਰ ਬੜੇ ਨਾਲੇ ਹੁਕਮ ਵੀ ਕਰਦੇ ਨੇ, ਜਿਹੜਾ ਸਾਡੇ ਦਰਸ਼ਨਾਂ ਨੂੰ ਆਵੇ ਸ਼ਸਤਰ ਧਾਰਨ ਕਰਕੇ ਆਵੇ ਉਹਦੇ ਤੇ ਸਾਡੀਆਂ ਖੁਸ਼ੀਆਂ ਵੀ ਹੋਣਗੀਆਂ। ਇੱਥੋਂ ਤੱਕ ਵੀ ਮਹਾਰਾਜ ਜੀ ਨੇ ਬਚਨ ਕਹੇ ਕਿ ਭਾਈ ਜਿਹੜਾ ਸ਼ਸਤਰ ਧਾਰਨ ਕਰਕੇ ਆਵੇਗਾ ਉਹਦੇ ਤੇ ਸਾਡੀ ਖੁਸ਼ੀ ਹੋਵੇਗੀ, ਉਹਦੇ ਤੇ ਸਾਡੀ ਪ੍ਰਸੰਨਤਾ ਹੋਵੇਗੀ। ਮਹਾਰਾਜ ਜੀ ਕਹਿੰਦੇ ਸ਼ਸਤਰਧਾਰੀ ਹੋਵੋ, ਕਿਉਂਕਿ ਸ਼ਸਤਰਾਂ ਦਾ ਬੜਾ ਵੱਡਾ ਭਾਰੀ ਅਦਕ ਪ੍ਰਤਾਪ ਹੈ।
ਜਗਤ ਜਨ
ਸ਼ਸਤਰਾਂ ਦੇ ਅੱਗੇ ਸਾਰਾ ਜਗਤ ਨਿਮਦਾ। ਦੋ ਹੀ ਚੀਜ਼ਾਂ ਚੱਲਦੀਆਂ ਨੇ ਜਗਤ ਵਿਚ ਤੇ ਸਤਿਗੁਰੂ ਜੀ ਨੇ ਦੋਵੇਂ ਆਪਣੇ ਖਾਲਸੇ ਨੂੰ ਦਿੱਤੀਆਂ ਨੇ। ਇੱਕ ਹੈ ਦੇਗ ਤੇ ਦੂਜੀ ਹੈ ਤੇਗ। ਦੇਗ ਤੇਗ ਜਗ ਮੈਂ ਦੋ ਚਲਾ, ਗੁਰੂ ਕਲਗੀ ਧਰ ਦੇ ਬਚਨ ਨੇ। ਦੇਗ ਤੇ ਤੇਗ ਇਸ ਜਗਤ ਵਿਚ ਦੋਵੇਂ ਚੀਜ਼ਾਂ ਚੱਲਦੀਆਂ ਨੇ। ਦੇਗ ਚਲਾਉਣ ਵਾਸਤੇ ਵੀ ਤੇਗ ਦੀ ਲੋੜ ਹੁੰਦੀ ਹੈ, ਤੇ ਕੱਲੀ ਤੇਗ ਚੱਲੀ ਜਾਵੇ ਤੇ ਦੇਗ ਨਾ ਹੋਵੇ ਤਾਂ ਵੀ ਗੱਲ ਨਹੀਂ ਬਣਦੀ। ਦੇਗ ਤੇ ਤੇਗ ਦੋਵੇਂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਦਿੱਤਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜੇ ਤੁਸੀਂ ਸ਼ਸਤਰਧਾਰੀ ਹੋਵੋਗੇ ਸਾਰਾ ਜਗਤ ਸ਼ਸਤਰਧਾਰੀਆਂ ਅੱਗੇ ਨਿਵੇਗਾ। ਇੱਥੇ ਮਹਾਰਾਜ ਜੀ ਸ਼ਸਤਰਧਾਰੀ ਹੋ ਕੇ ਇਹ ਨਹੀਂ ਕਹਿ ਰਹੇ ਕਿ ਤੁਸੀਂ ਲੋਕਾਂ ਨੂੰ ਆਪਣਾ ਗੁਲਾਮ ਬਣਾਉਣ ਲੱਗ ਪਓ। ਮਹਾਰਾਜ ਜੀ ਸ਼ਸਤਰਧਾਰੀਆਂ ਦੀ ਮਹੱਤਤਾ ਦੱਸ ਰਹੇ ਨੇ ਕਿ ਸ਼ਸਤਰਧਾਰੀਆਂ ਕੇ ਆਪਣੇ ਆਪ ਹੀ ਦੁਨੀਆਂ ਝੁਕਦੀ ਹੈ। ਜਿਹੜਾ ਸ਼ਸਤਰਧਾਰੀ ਪਾਵਰਫੁੱਲ ਹੈ, ਦੁਨੀਆਂ ਹਮੇਸ਼ਾ ਪਾਵਰ ਅੱਗੇ ਝੁਕਦੀ ਹੈ, ਸ਼ਕਤੀ ਅੱਗੇ ਝੁਕਦੀ ਹੈ। ਜਿਹਦੇ ਕੋਲ ਸ਼ਕਤੀ ਹੈ ਉਹਦੇ ਅੱਗੇ ਦੁਨੀਆਂ ਝੁਕਦੀ ਹੈ। ਸਾਰੇ ਦੇਸ਼ ਅੱਜ ਅਮਰੀਕਾ ਅੱਗੇ ਝੁਕਦੇ ਨੇ, ਉਹਨਾਂ ਕੋਲ ਸ਼ਕਤੀ ਹੈ। ਜਿਹਦੇ ਕੋਲ ਸ਼ਕਤੀ ਹੈ ਉਹਦੇ ਅੱਗੇ ਸਾਰੇ ਝੁਕਦੇ ਨੇ, ਉਹਦੇ ਅੱਗੇ ਸਾਰੇ ਨਿਮਦੇ ਨੇ। ਸ਼ਸਤਰ ਧਾਰਨ ਕਰਨਾ ਸ਼ਕਤੀਸ਼ਾਲੀ ਹੋਣਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸਾਰਾ ਜਗਤ ਤੁਹਾਡੇ ਅੱਗੇ ਨਿਵੇਗਾ ਜੇ ਸ਼ਸਤਰਧਾਰੀ ਹੋਵੋਗੇ। ਔਰ ਤੁਸੀਂ ਕੇਵਲ ਸ਼ਸਤਰ ਨਹੀਂ ਧਾਰਨ ਕਰਨੇ, ਮਹਾਰਾਜ ਜੀ ਕਹਿੰਦੇ ਸ਼ਸਤਰਾਂ ਦੇ ਨਾਲ ਨਾਲ ਧੀਰਜ ਵੀ ਰੱਖਣਾ। ਇਹ ਨਾ ਹੋਵੇ ਕਿ ਮਾੜੀ ਜੀ ਕਿਸੇ ਨਾਲ ਬੋਲ ਬਲਈਆ ਹੋਵੇ ਤੇ ਆਪਣੇ ਭਰਾ ਤੇ ਹੀ ਤੇਗ ਕੱਢ ਲਵੇ। ਉੱਥੇ ਫਿਰ ਸ਼ਸਤਰ ਦਾ ਕੀ ਫਾਇਦਾ ਹੋਇਆ? ਜਿਹੜੀ ਆਪਣੇ ਭਰਾਵਾਂ ਤੇ ਹੀ ਚਲਾਉਣਾ, ਰਾਹ ਜਾਂਦਾ ਲੜਾਈ ਕਰਦਾ ਹੀ ਜਾਣੇ ਖੜੇ ਨੂੰ ਹੀ ਮਾਰਨ ਪੈ ਜਾਏ, ਉਹ ਗੱਲ ਨਹੀਂ ਹੈ। ਸ਼ਸਤਰ ਦੇ ਨਾਲ ਨਾਲ ਧੀਰਜ ਤੇ ਠਰਮਾ ਵੀ ਹੋਣਾ ਜ਼ਰੂਰੀ ਹੈ ਕਿ ਕਿਹਦੇ ਤੇ ਸ਼ਸਤਰ ਚਲਾਉਣਾ ਹੈ, ਕਿਹਦੇ ਤੇ ਨਹੀਂ ਚਲਾਉਣਾ। ਇਹ ਵਿਚਾਰ ਸਾਡੇ ਹਿਰਦੇ ਦੇ ਵਿਚ ਜ਼ਰੂਰ ਹੋਣੀ ਚਾਹੀਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਧੀਰਜ ਜਿਹੜਾ ਹੈ ਗੁਰੂ ਖਾਲਸਾ ਜੀ, ਉਹ ਸ਼ਸਤਰਾਂ ਦੇ ਨਾਲ ਨਾਲ ਤੁਸੀਂ ਆਪਣੇ ਹਿਰਦੇ ਚ ਧਾਰਨ ਕਰਨਾ ਹੈ।
ਮੈਂ ਮਸੰਦ ਲੇ ਤੇ ਗੁਰਕਾਰ।
ਹੁਣ ਖਾਲਸਾ ਜੀ ਜਿਹੜੀ ਮਸੰਦ ਪ੍ਰਥਾ ਸੀ ਉਹ ਸਤਿਗੁਰਾਂ ਨੇ ਬਿਲਕੁਲ ਹੀ ਖਤਮ ਕਰ ਦਿੱਤੀ ਸੀ। ਕੋਈ ਵੀ ਮਸੰਦ ਜਿਹੜਾ ਹੁਣ ਗੁਰੂ ਘਰ ਦੀ ਜਿਹੜੀ ਕਾਰ ਹੈ, ਦਸਵੰਧ ਦੀ ਜਿਹੜੀ ਮਾਇਆ ਹੈ, ਉਹ ਇਕੱਠੀ ਨਹੀਂ ਕਰਦੇ।
ਸਿੱਖ ਆਪ ਆਨੰਦ ਦਰਬਾਰ।
ਹੁਣ ਜਿੰਨੇ ਗੁਰੂ ਕੇ ਸਿੱਖ ਨੇ, ਗੁਰੂ ਕੀਆਂ ਸੰਗਤਾਂ ਨੇ ਆਪ ਮਾਇਆ ਲੈ ਕੇ ਆਉਂਦੇ ਸਤਿਗੁਰਾਂ ਦੇ ਦਰਬਾਰ ਵਿਚ, ਕਿਸੇ ਮਸੰਦ ਨੂੰ ਨਹੀਂ ਵਿਚ ਵਿਚੋਲੇ ਨੂੰ ਦਿੰਦੇ। ਕਿਸੇ ਵੀ ਮਸਦ ਦੇ ਕੋਲ ਕੋਈ ਮਾਇਆ ਨਹੀਂ ਦਿੰਦਾ, ਸਿੱਧੀ ਮਾਇਆ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਉਂਦੇ ਹਨ।
ਨਈ ਰੀਤ ਕਲਗੀ ਧਰ ਕੇ ਨੇ ਸਗਰੇ ਦੇਸ਼ ਵਿਦੇਸ਼ ਨਚੇਨੇ।
ਨਈ ਰੀਤ ਨਵੀਂ ਮਰਿਆਦਾ ਮਹਾਰਾਜ ਗੁਰੂ ਕਲਗੀ ਧਰ ਜੀ ਨੇ ਕਰ ਦਿੱਤੀ ਹੈ, ਜੋ ਸਾਰਿਆਂ ਦੇਸ਼ਾਂ ਵਿਚ ਸਾਰਿਆਂ ਵਿਦੇਸ਼ਾਂ ਵਿਚ ਜਾਣੀ ਜਾਣ ਲੱਗ ਪਈ ਹੈ।
ਇਸ ਮਿਦ ਕੇ ਤੁਕ ਮਾਸ ਬਿਤਾਏ।
ਇਸੇ ਤਰ੍ਹਾਂ ਗੁਰੂ ਖਾਲਸਾ ਜੀ ਕੁਝ ਮਹੀਨੇ ਹੋਰ ਬੀਤ ਗਏ,
ਫੱਗਣ ਮੈਂ ਸਿੱਖ ਦਰਸ਼ਨ ਆਏ।
ਫੱਗਣ ਦਾ ਮਹੀਨਾ ਆ ਗਿਆ ਤੇ ਫੱਗਣ ਦੇ ਮਹੀਨੇ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਆਏ ਹਨ।
ਬੋਲਾ ਕਿਉਂ ਆਨ ਤਿਸ ਕਾਲਾ।
ਹੁਣ ਫੱਗਣ ਦੇ ਮਹੀਨੇ ਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦਾ ਸਮਾਗਮ ਮਨਾਇਆ ਜਾਂਦਾ ਬੜੀ ਉੱਚੀ ਪੱਧਰ ਤੇ। ਉਹ ਸੈਂਕੜਿਆਂ ਦੀ ਤਾਦਾਦ ਵਿਚ ਗਿਣਤੀ ਵਿਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਆਈ ਤੇ ਆ ਕੇ ਹੋਲਾ ਮਹੱਲਾ ਖੇਡਿਆ ਹੈ।
ਗਿਆਨੀ ਧਿਆਨੀ ਸਿੱਖ ਵਿਸਾਲਾ।
ਬੜੇ ਬੜੇ ਗਿਆਨੀ ਧਿਆਨੀ ਵਿਸ਼ਾਲ ਸਿੱਖ ਸਤਿਗੁਰਾਂ ਦੇ ਚੱਲ ਕੇ ਆਏ ਹਨ।
ਮਿਲੇ ਕੁੱਲਾ ਹਲ ਅਦਕ ਪ੍ਰਕਾਸ਼ੇ।
ਹਜ਼ਾਰਾਂ ਦੀ ਗਿਣਤੀ ਚ ਸਿੱਖ ਆਏ, ਬੜਾ ਵੱਡਾ ਭਾਰੀ ਕੁਲਾਹਲ ਹੋਇਆ, ਬਹੁਤ ਵੱਡਾ ਭਾਰੀ ਮੇਲਾ ਹੋਇਆ।
ਰਾਗ ਰੰਗ ਹਰ ਸਵਾਂਗ ਤਮਾਸ਼ੇ।
ਅਨੇਕਾਂ ਪ੍ਰਕਾਰ ਦੇ ਰਾਗ ਰੰਗ ਹੋਏ, ਜਦੋਂ ਮੇਲੇ ਬਣ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਲਿਆਂ ਦੀ ਜਿਹੜੀ ਜੋੜ ਮੇਲਾ ਬਣਾਇਆ ਸੀ, ਹੁਣ ਜੋੜ ਮੇਲਾ ਨਾ ਰਹਿ ਕੇ ਕੱਲੇ ਮੇਲੇ ਬਣ ਗਏ ਨੇ। ਮੇਲਾ ਹੁੰਦਾ ਜਿੱਥੇ ਸਿਰਫ ਲੋਕ ਵੇਖਾ ਵੇਖਣ ਵਾਸਤੇ ਜਾਂਦੇ ਨੇ, ਰੰਗ ਤਮਾਸ਼ੇ ਵੇਖੇ ਆ ਗਏ। ਜੋੜ ਮੇਲੇ ਦਾ ਮਤਲਬ ਹੁੰਦਾ ਜਿੱਥੇ ਸਾਰਿਆਂ ਦੀਆਂ ਸੁਰਤੀਆਂ ਇੱਕ ਹੋ ਜਾਣ, ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਣ, ਉਹਨੂੰ ਜੋੜ ਮੇਲਾ ਕਹਿੰਦੇ ਨੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਬਹੁਤ ਸਾਰੇ ਰੰਗ ਤਮਾਸ਼ੇ ਸਵਾਂਗ ਉਹ ਲੋਕ ਵੇਖ ਰਹੇ ਨੇ।
ਘਰ ਘਰ ਅਨਕ ਬਿਦਨ ਕੇ ਲਿਆਵੇ ਸ਼੍ਰੀ ਸਤਿਗੁਰ ਕੇ ਨਿਕਟ ਦਿਖਾਵੇ।
ਬਹੁਤ ਸਾਰੇ ਸਵਾਂਗੀ ਆਉਂਦੇ ਨੇ, ਸਵਾਂਗ ਰਚ ਰਚ ਕੇ ਲਿਆਉਂਦੇ ਨੇ, ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆ ਕੇ ਉਹ ਸਵਾਂਗ ਵਿਖਾਉਂਦੇ ਹਨ।
ਜਗਤ ਕਿਰਿਆ ਕੋ ਪ੍ਰਭੂ ਦਿਖੰਤੇ।
ਜਗਤ ਦੀ ਜਿਹੜੀ ਕਿਰਿਆ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੇਖ ਰਹੇ ਨੇ।
ਹਰਕ ਸ਼ੋਗ ਨਾਨਾ ਬਿਰਤੰਤੇ।
ਅਨਕ ਪ੍ਰਕਾਰ ਦੇ ਹਰਕ ਸ਼ੋਗ ਤੇ ਨਾਨਾ ਪ੍ਰਕਾਰ ਦੇ ਬਿਰਤਾਂਤ ਮਹਾਰਾਜ ਜੀ ਵੇਖਦੇ ਹਨ।
ਗੁਰੂ ਨਿਕਟ ਹੋਰੀ ਪਸ਼ਚਾਤ ਸੰਗਤ ਕੇ ਸਿੱਖ ਬੋਲੇ ਬਾਤ।
ਖਾਲਸਾ ਜੀ ਜਦੋਂ ਮੇਲਾ ਲੰਘ ਗਿਆ ਨਾ, ਤੇ ਮੇਲੇ ਤੋਂ ਬਾਅਦ ਸਤਿਗੁਰਾਂ ਦੇ ਦਰਬਾਰ ਦੇ ਵਿਚ ਕੁਝ ਸਿੱਖ ਬੈਠੇ ਸਨ। ਉਹ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਪਾਤਸ਼ਾਹ ਸੁਣੀਏ ਇਸ ਬਾਰੇ।
ਕਹਿਣ ਲੱਗੇ, ਹੇ ਸਤਿਗੁਰੂ ਜੀ, ਇਸ ਵਾਰ ਇਕ ਬੜੀ ਵੱਡੀ ਕੁਰੀਤੀ ਹੋਈ ਹੈ ਕਿ ਮੇਲੇ ਦੇ ਵਿਚ ਕੁਝ ਇਹੋ ਜਿਹੇ ਲੋਕ ਵੀ ਆ ਗਏ ਜਿਹੜੇ ਮਨਮੁਖ ਸਾਖਤ ਸਨ। ਜਦੋਂ ਮੇਲਾ ਹੁੰਦਾ ਜਿੱਥੇ ਗੁਰਮੁਖਾਂ ਦੀ ਸੰਗਤ ਹੁੰਦੀ ਹੈ, ਉਥੇ ਵਿਚ ਕੁਝ ਮਨਮੁਖ ਸਾਖਤ ਵੀ ਮੇਲਿਆਂ ਦੇ ਵਿਚ ਜਾ ਪਹੁੰਚਦੇ ਨੇ, ਜਿਹੜੇ ਜਾਣ ਬੁਝ ਕੇ ਉਥੇ ਮੇਲਿਆਂ ਦਾ ਜੋੜ ਮੇਲਿਆਂ ਦਾ ਮਾਹੌਲ ਖਰਾਬ ਕਰਦੇ ਨੇ। ਉਨ੍ਹਾਂ ਦੀ ਬਿਰਤੀ ਹੈ ਵੀ ਜਾਣ ਕੇ ਉਥੇ ਮਾਹੌਲ ਖਰਾਬ ਕਰਨਾ। ਸਤਿਗੁਰਾਂ ਨੂੰ ਸਿੰਘ ਕਹਿਣ ਲੱਗੇ, ਮਹਾਰਾਜ ਸੱਚੀ ਪਾਤਸ਼ਾਹ ਜੀ, ਜੋੜ ਮੇਲਾ ਹੋਇਆ ਤੇ ਜੋੜ ਮੇਲੇ ਦੇ ਵਿਚ ਕੁਝ ਮਨਮੁਖ ਬੰਦੇ ਵੀ ਆ ਗਏ ਜਿਹੜੇ ਅਣਪਛਾਤੇ ਸਨ, ਸਿੱਖ ਨਹੀਂ ਸੀ। ਮਹਾਰਾਜ ਅਣਪਛਾਤੇ ਜੇ ਲੋਕ ਸਨ।
ਭਾਵ ਉਤਸ਼ਾਹ ਫਾਗ ਕੋ ਭਾਰੇ।
ਮਹਾਰਾਜ ਜੀ ਉਹਨਾਂ ਨੇ ਆ ਕੇ ਬੜਾ ਉਤਸ਼ਾਹ ਕੀਤਾ, ਫਾਗ ਖੇਡਿਆ, ਹੋਲੀ ਖੇਡੀ,
ਸੰਗਤ ਵਿਚ ਤੇ ਸਿੱਖਣੀ ਦੋਏ।
ਮਹਾਰਾਜ ਇੱਕ ਵੱਡੀ ਕੁਰੀਤੀ ਇਹ ਹੋਈ ਹੈ ਕਿ ਸੰਗਤ ਦੇ ਵਿਚੋਂ ਦੋ ਸਿੱਖਣੀਆਂ ਸਨ।
ਕਿਸੋ ਸੰਗ ਉੱਠ ਗਮਨੀ ਸੋਏ।
ਮਹਾਰਾਜ ਜੀ ਕਿਸੇ ਨਾਲ ਉੱਠ ਕੇ ਚੱਲੀਆਂ ਗਈਆਂ ਨੇ, ਇਹੋ ਜਿਹਾ ਮਹਾਰਾਜ ਜੀ ਮਨਮੁੱਖਾਂ ਵਾਲੀ ਗੱਲ, ਇਹ ਮਨਮੁੱਖਾਂ ਵਾਲਾ ਵਰਤਾਰਾ ਵਰਤਿਆ ਹੈ।
ਸ੍ਰੀ ਮੁਖ ਤੇ ਤਿਨ ਕੇ ਸੰਗ ਬੋਲ ਭਲੇ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ, ਕਹਿਣ ਲੱਗੇ,
ਮੇਲੇ ਇਸੀ ਹੇਤ ਤੋਂ ਬਣੇ।
ਮਹਾਰਾਜ ਜੀ ਕਹਿੰਦੇ ਜਿਹੜੇ ਮੇਲੇ ਬਣੇ ਨੇ ਨਾ, ਇਸ ਪ੍ਰਕਾਰ ਕਰਕੇ ਬਣੇ ਹੋਏ ਹਨ।
ਇੱਕ ਤੋਲਾ ਬਲੇਨ ਕੋ ਆਵੇ ਸਤ ਪੁਰਸ਼ਨ ਕੇ ਦਰਸ਼ਨ ਪਾਵੇ।
ਮਹਾਰਾਜ ਜੀ ਕਹਿੰਦੇ ਜਿਹੜੇ ਮੇਲੇ ਬਣੇ ਹੁੰਦੇ ਨੇ ਸੰਗਤ ਜੀ, ਖਾਲਸਾ ਜੀ, ਇਸ ਮੇਲੇ ਦੇ ਵਿਚ ਦੋ ਪ੍ਰਕਾਰ ਦੇ ਲੋਕ ਆਉਂਦੇ ਨੇ। ਇੱਕ ਤਾਂ ਉਹ ਨੇ ਜਿਹੜੇ ਆ ਕੇ ਸਤ ਪੁਰਖਾਂ ਦੇ ਦਰਸ਼ਨ ਪਰਸਦੇ ਨੇ, महापुरखां दे चंगियां रूहां दे साधुआं दे दर्शन करदे ने, गुरु साहबां दे दर्शन करदे ने, गुरु अस्थाना दे दर्शन करदे ने, जिन्हां दे मन च भावना हुंदी है कि असीं सतगुरां दे अस्थाना दे दर्शन करिए। मेले दे विच इदां दे लोक जिहड़े ने ओह भी आउंदे हन।
मज्जां तीर्थ को तिशाओ,
जे किसे तीर्थ दे मेला हुंदा है, मानो कुंभ दा मेला लगदा है, बड़े लोग आउंदे ने कुंभ दे मेलियां दे उत्ते, हजारां दी गिणती च लोग पहुंचदे ने, हजारां दी गिणती च, लखां दी गिणती च। अजकल कुंभ दा मेला चल रहा है नासक दे विच, उत्ते लखां दी गिणती च लोग पहुंच रहे ने। महाराज जी कहिंदे कुछ इहो जे लोग ने जिहड़े उन्हां तीर्थां ते जा के केवल तीर्थां दा इशनान करदे, बड़े चाओ नाल इशनान करदे ने, सारे महा उत्सवां दे विच आउंदे ने, चल के उन्हां स्थानां ते यात्रा करदे, नाले दर्शन प्रसन करदे हन।
जीवन को सुभाव परखंते,
उत्थे ओह जीवां दा सुभाव परखदे ने, वेखदे हन।
पाप निवारे शरदावंते,
जिहड़े शरदावंत लोक ने ओह अपने पाप निवारदे ने, अपने पापां दी निवृत्ति करदे ने ऐसे जोड़ मेलियां ते।
तिन मैं विछड़ बोत नर जाए, को फल खाते अदकाए।
दूजे किस्म दे जेडे लोक ने बिगड़े हुए, ओ ज्यादा बिगड़े हुए मेलियां विच आउंदे ने, जेडे बिगड़े हुए लोक ने ओ भी ज्यादा हुंदे ने, ओ आके संगत विच जा मेलियां दे विच आके बिगड़े हुए हुंदे ने, ते आके फिर बिगड़िया वाला ही काम करदे ने, जिवें आ काम होया। महाराज जी कहिंदे इहो जे खोटे कर्म करन वाले भी जेडे ने, जेड़े मेलियां दे विच आउंदे ने, लोकां दियां धीआं भैणां नाल ही छेड़खानियां करी जांदे ने, जांदे मेलियां दे विच ने, और इस प्रकार दियां कुरीतियां, ये नहीं वेखदे कि असीं जिस तीर्थ दे मेले ते जोड़ मेले ते आए हां, इस जोड़ मेले दा मकसद की है। अज साडे भी खालसा जी जेड़े धार्मिक जोड़ मेले ने, भावें ओह होले महल्ले दा समागम होवे, भावें ओह मुक्तसर साहब दी माघी दा मेला होवे, ते भावें श्री फतेहगढ़ साहब शहीदां दा जोड़ मेला होवे, बहुते लोग एहो जिहियां बिरतियां वाले जिहड़े खोटे कर्म करन वाले, आ साहिबजादियां दी शहीदी दे दिहाड़ियां दे उत्ते तीन दिन जोड़ मेला श्री फतेहगढ़ साहब भरदा है, ते उत्थे साडे नौजवान बच्चे पीपड़ियां जी लै के ओह भी थावां थावां ते उच्ची उच्ची बजाई जाणगे, भी भुल जांदे ने असीं कित्थे फिर रहे, साडा इत्थे आउण दा की प्रयोजन है। तो हैरानी हो जाती है कि किहो जिहा रूप बना दिता गया उन्हां जोड़ मेलियां दा, जो सतगुरु जी ने किस तरह का बनाया सी। कलगीधर जी दे समय यह कुरीति आई सी, सतगुरां ने सुधार किया। महाराज जी कहिंदे इदां दे लोक अक्सर मेलियां दे विच आउंदे ने, संगत जी तुहानू सतर्क होके रहना पवेगा, सावधान होके रहना पवेगा, तां जो इहो जिहे लोक जिहड़े जोड़ मेलियां दे विच खराबियां करदे ने, उन्हां नू पकड़ के उन्हां नू सजा दित्ती जा सके। महाराज जी कहिंदे बहुते विगड़े हुए लोग आउंदे ने, कोई कोई विरला बंदा ही है जिहड़ा असल विच जोड़ मेलियां दे विचों फल खटदा है।
गुरु सिखो इम सुनो पछानो,
हे गुरु के सिखो ए गल सुन लो ते अपने मन च चंगी तरह पछाण लवो।
मुख वाक तो इक रस जानो,
सतगुरु जी दा जिहड़ा वचन है ना, जिहड़ा वचन गुरु साहब ने कीता ओह इक रस इक्को जिहा। मान लो 500 साल पहला गुरु नानक साहब ने बचन किते ने, उदों जिन्ने सार्थक सी, अज 500 साल बाद भी उन्ने सार्थक ने, ते 5000 साल बाद दे समय तक भी उन्ने ही सार्थक रहणगे। ए नहीं है कि उदों सार्थक सी अज सार्थक नहीं ते अगे नहीं रहणगे। जो गुरु साहब ने वचन कहे ने वह तिना कालां विच उन्ने ही सार्थक ने, जिस समय जिस संदर्भ च उचारे सन उसे संदर्भ दे विच अगे भी उसे तरह वह चलते रहणगे।
जा रहना नाई ऐस जग तकायत गर्भ हंडिया।
महाराज जी कहंदे ना वचना नू जे बंदे अपने हिरदे च संभाल लैण ते इदां दियां कुरीतियां ना करन, इदां दे पाप कर्म ना करन, भैड़े कर्म ना करन, जे ए गल इन्हां लोकां दे मन च समझ आ जाए कि जां रहना नाहीं ऐत जग, जे इस जगत दे विच नहीं रहना ते फिर क्यों गर्भ दे विच, गर्भ दा मतलब इत्थे है हंकार, क्यों हंकार दे विच अपनी जिंदगी नूं हंडाउणा, ਕਿਉਂ ਹੰਕਾਰ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ, ਕਿਉਂ ਐਂਠਿਆ ਫਿਰਦਾ ਹੰਕਾਰ ਦੇ ਵਿੱਚ ਜੇ ਇਸ ਜਗਤ ਦੇ ਵਿੱਚ ਨਹੀਂ ਰਹਿਣਾ।
ਮਰ ਜਾਣਾ ਤਾਂ ਮਾਣਾ ਕਿਆ, ਮਰ ਜਾਣਾ ਤਾਂ ਮਾਣਾ ਕਿਆ,
ਜੇ ਮਰ ਹੀ ਜਾਣਾ ਤੇ ਫਿਰ ਕਾਹਦਾ ਮਾਣ ਕਰਦਾ ਬੰਦਿਆ, ਕਾਹਦਾ ਮਾਣ ਕਾਹਦਾ ਹੰਕਾਰ ਕਰਦਾ। ਜੇ ਮਰ ਹੀ ਮੁੱਕ ਜਾਣਾ ਫਿਰ ਤਾਂ ਤੈਨੂੰ ਹੰਕਾਰ ਕਰਨ ਦੀ ਮਾਣ ਕਰਨ ਦੀ ਲੋੜ ਨਹੀਂ।
ਜੋ ਪਈ ਜਿਨ ਜਿਵ ਲੱਗੀ, ਜਿਨ ਲਿਵ ਲੱਗੀ ਹਿਰਦੈ ਅਨੁਰਾਗੇ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਜਿਨ੍ਹਾਂ ਦੀ ਲਿਵ ਲੱਗੀ ਹੋਈ ਆ ਗੁਰੂ ਚਰਨਾਂ ਨਾਲ, ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਅਨੁਰਾਗ ਹੈ, ਗੁਰੂ ਦਾ ਪਿਆਰ ਹੈ,
ਜਿਨ ਕੋ ਭਲਾ ਨਹੀਂ ਕਿਛ ਲਾਗੇ,
ਉਹਨਾਂ ਨੂੰ ਕੁਝ ਭਲਾ ਨਹੀਂ ਲੱਗਦਾ, ਉਹਨਾਂ ਨੂੰ ਕੁਝ ਵੀ ਸੰਸਾਰ ਦੀਆਂ ਜਿਹੜੀਆਂ ਭੈੜੀਆਂ ਬਿਰਤੀਆਂ ਨੇ ਉਹ ਚੰਗੀਆਂ ਨਹੀਂ ਲੱਗਦੀਆਂ।
ਮੁਕਰ ਸਮਾਨ ਗੁਰੂ ਦਰਬਾਰ,
ਭਾਈ ਗੁਰੂ ਦਾ ਜਿਹੜਾ ਦਰਬਾਰ ਹੈ ਨਾ ਉਹ ਸ਼ੀਸ਼ੇ ਦੇ ਸਮਾਨ ਹੈ। ਮੁਕਰ, ਮੁਕਰ ਕਹਿੰਦੇ ਨੇ ਸ਼ੀਸ਼ੇ ਨੂੰ। ਗੁਰੂ ਦਾ ਦਰਬਾਰ ਗੁਰੂ ਖਾਲਸਾ ਜੀ ਸ਼ੀਸ਼ੇ ਦੇ ਸਮਾਨ ਹੈ।
ਨਿਰਮਲ ਸਦਾ ਬਹਿਨ ਵਿਕਾਰ,
ਸਦਾ ਨਿਰਮਲ ਹੈ ਗੁਰੂ ਦਾ ਦਰਬਾਰ, ਸ਼ੀਸ਼ਾ ਹੈ ਔਰ ਇਹ ਸ਼ੀਸ਼ਾ ਸਦਾ ਨਿਰਮਲ ਹੈ ਔਰ ਸਦਾ ਵਿਕਾਰਾਂ ਤੋਂ ਵਿਹੋਣਾ ਪਵਿੱਤਰ ਹੈ।
ਆਪਣੋ ਮੁਖ ਕਰ ਦੇਖੈ ਜੈਸਾ, ਕਰੈ ਦਿਖਾਵਨ ਤਿਸ ਕੋ ਤੈਸਾ।
ਹੁਣ ਜਿਹੋ ਜਿਹਾ ਕੋਈ ਆਪਣਾ ਮੂੰਹ ਲੈ ਕੇ ਗੁਰੂ ਦੇ ਦਰਬਾਰ ਵਿਚ ਆਉਂਦਾ, ਇਸ ਸ਼ੀਸ਼ੇ ਚ ਵੇਖਦਾ, ਓਹਨੂੰ ਇਹ ਸ਼ੀਸ਼ਾ ਉਹ ਜਿਹਾ ਹੀ ਵਿਖਾਉਂਦਾ। ਸ਼ੀਸ਼ੇ ਅੱਗੇ ਜਿਹੋ ਜਿਹਾ ਮੂੰਹ ਲੈ ਕੇ ਜਾਓਗੇ ਓਦਾਂ ਦਾ ਹੀ ਵਿਖਾਉਣਾ ਨਾ। ਮਹਾਰਾਜ ਜੀ ਕਹਿੰਦੇ ਗੁਰੂ ਦਾ ਦਰਬਾਰ ਵੀ ਸ਼ੀਸ਼ਾ, ਜਿਹੋ ਜਿਹੀ ਭਾਵਨਾ ਲੈ ਕੇ ਕੋਈ ਆਉਂਦਾ ਅੱਗੋਂ ਨੂੰ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ। ਜੈਸੀ ਮਨਸਾ ਤੈਸੀ ਦਸ਼ਾ, ਜਿਸ ਤਰ੍ਹਾਂ ਦੀ ਮਨ ਦੀ ਹਾਲਤ ਹੁੰਦੀ, ਮਨਸਾ ਹੁੰਦੀ, ਓਦਾਂ ਦਾ ਹੀ ਅੱਗੋਂ ਫਲ ਪ੍ਰਾਪਤ ਹੁੰਦਾ।
ਹਰ ਇੱਕ ਸ਼ੋਗ ਸ਼ੀਸ਼ੇ ਨੈ ਜਥਾ,
ਪਰ ਜਿਹੜਾ ਸ਼ੀਸ਼ਾ ਹੈ ਨਾ ਉਹਨੂੰ ਹਰ ਇੱਕ ਸ਼ੋਗ ਨਹੀਂ ਹੁੰਦਾ। ਜੇ ਖੁਸ਼ ਹੋ ਕੇ ਵੇਖੋਗੇ ਤੇ ਇਹਦਾ ਮਤਲਬ ਇਹ ਨਹੀਂ ਕਿ ਸ਼ੀਸ਼ਾ ਖੁਸ਼ ਹੈ। ਜੇ ਰੋਂਦਿਆਂ ਹੋਇਆ ਸ਼ੀਸ਼ਾ ਵੇਖੋਗੇ ਤੇ ਇਹਦਾ ਮਤਲਬ ਇਹ ਨਹੀਂ ਕਿ ਸ਼ੀਸ਼ਾ ਰੋ ਰਿਹਾ। ਤੁਸੀਂ ਹੱਸਦਿਆਂ ਹੋਇਆ ਵੇਖੋ ਤੇ ਰੋਂਦਿਆਂ ਹੋਇਆ ਵੇਖੋ, ਤੁਹਾਨੂੰ ਹਰ ਇੱਕ ਸੋਗ ਹੋ ਸਕਦਾ ਹੈ, ਪਰ ਸ਼ੀਸ਼ੇ ਨੂੰ ਨਾ ਹਰਖ ਹੈ ਤੇ ਨਾ ਹੀ ਸੋਗ ਹੈ।
ਗੁਰ ਸਤਪੁਰ ਕੇ ਚੱਲਣ ਹੈ ਤਥਾ,
ਇਸੇ ਤਰ੍ਹਾਂ ਗੁਰੂ ਸਤਿਗੁਰਾਂ ਦਾ ਵੀ ਇਹ ਚੱਲਣ ਹੈ, ਭਾਵ ਸਤਿਗੁਰਾਂ ਨੂੰ ਨਾ ਹਰਖ ਹੈ ਤੇ ਨਾ ਸੋਗ ਹੈ। ਸਤਿਗੁਰੂ ਜੀ ਜਿਉਂ ਦੇ ਤਿਉਂ ਹਨ, ਜਿਸ ਤਰ੍ਹਾਂ ਦੀ ਉਹਨਾਂ ਦਾ ਆਪਣਾ ਰਸ ਹੈ।
ਸੇਵਾ ਕਰੈ ਜਾਨ ਕਰ ਜਸ ਜਸ, ਪੂਰਾ ਭਾਵ ਹੋਤੈ ਤਸ ਤਸ।
ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਦੀ ਭਾਵਨਾ ਕਰ ਕਰਕੇ ਕੋਈ ਸੇਵਾ ਕਰਦਾ ਹੈ, ਉਹਨੂੰ ਉਸੇ ਤਰ੍ਹਾਂ ਦਾ ਫਲ ਸਤਿਗੁਰਾਂ ਦੇ ਘਰੋਂ ਪ੍ਰਾਪਤ ਹੁੰਦਾ ਹੈ।
ਤੋ ਜਾਨੀਐ ਹਿਰਦੈ ਵਿਚਾਰ,
ਫਿਰ ਵੀ ਤੁਸੀਂ ਆਪਣੇ ਹਿਰਦੇ ਵਿਚ ਇਸ ਗੱਲ ਦੀ ਵਿਚਾਰ ਕਰ ਲੋ।
ਮਗ ਹਿੰਦੂ ਬਣ ਗਏ ਵਿਗਾੜ,
ਮਹਾਰਾਜ ਜੀ ਕਹਿੰਦੇ ਆ ਜਿਹੜਾ ਹਿੰਦੂਆਂ ਦਾ ਮਤ ਹੈ ਨਾ, ਇਨ੍ਹਾਂ ਦੇ ਵਡੇਰੇ ਮਤ ਵਿਗਾੜ ਕੇ ਚਲੇ ਗਏ। ਆ ਜਿਹੜਾ ਹਿੰਦੂਆਂ ਦਾ ਮਤ ਹੈ, ਇਨ੍ਹਾਂ ਦੇ ਜਿਹੜੇ ਵਡੇਰੇ ਹੋਏ ਨੇ, ਉਹ ਇਨ੍ਹਾਂ ਦਾ ਮਤ ਵਿਗਾੜ ਕੇ ਚਲੇ ਗਏ ਨੇ।
ਜੀ ਤੁਰਕਨ ਮੈਂ ਭਏ ਵਡੇਰੇ,
ਉਹ ਕਿਵੇਂ ਵਿਗਾੜ ਗਏ? ਇਨ੍ਹਾਂ ਦੇ ਜਿਹੜੇ ਵਡੇਰੇ ਬਜੁਰਗ ਰਿਸ਼ੀ ਮੁਨੀ ਸਨ, ਉਹਨਾਂ ਨੇ ਮਤ ਵਿਗਾੜ ਦਿੱਤਾ। ਜੋ ਉਸ ਸਮੇਂ ਕ੍ਰਿਸ਼ਨ ਜੀ ਨੇ ਮਰਿਆਦਾ ਚਲਾਈ ਜਾਂ ਉਹਨਾਂ ਦੇ ਚਲਾਏ ਹੋਏ ਰੋ ਰੀਤੀਆਂ ਸਨ, ਇਨ੍ਹਾਂ ਨੇ ਸਾਰੀਆਂ ਬਦਲ ਕੇ ਹੋਰ ਹੀ ਰੂਪ ਬਣਾ ਦਿੱਤਾ। ਕ੍ਰਿਸ਼ਨ ਜੀ ਰਾਸਲੀਲਾ ਕਰਦੇ ਸੀ, ਇਹ ਰਾਸਲੀਲਾ ਦੇ ਨਾਂ ਤੇ ਜਿਹੜੇ ਇਨ੍ਹਾਂ ਦੇ ਵਡੇਰੇ ਸਨ, ਇਨ੍ਹਾਂ ਨੇ ਵਿਭਚਾਰ ਕਰਨੇ ਸ਼ੁਰੂ ਕਰ ਦਿੱਤੇ। ਵਿਭਚਾਰ ਕਰਦੇ ਕਹਿੰਦੇ ਜੀ ਅਸੀਂ ਤਾਂ ਰਾਸਲੀਲਾ ਕਰ ਰਹੇ, ਇੱਦਾਂ ਦੇ ਮਾੜੇ ਕਰਮ ਇਨ੍ਹਾਂ ਦੇ ਵਿਚ ਆ ਗਏ। ਹੋਲੀਆਂ ਖੇਡਦੇ ਨੇ ਤੇ ਉਦੋਂ ਵੀ ਕੁਰੀਤੀਆਂ ਕਰਦੇ ਨੇ, ਮੰਦੇ ਬੋਲ ਬੋਲਦੇ ਨੇ, ਗਾਲੀਆਂ ਕੱਢਦੇ ਨੇ, ਅੱਗੇ ਬਚਨ ਆ ਰਹੇ ਨੇ। ਪਰ ਮਹਾਰਾਜ ਜੀ ਕਹਿੰਦੇ ਜਿਹੜੇ ਤੁਰਕਾਂ ਦੇ ਵਡੇਰੇ ਹੋਏ ਨੇ, ਘੱਟੋ ਘੱਟ ਉਨ੍ਹਾਂ ਨੇ ਹਿਸਾਬ ਕਿਤਾਬ ਰੱਖਿਆ। ਤੁਰਕਾਂ ਵਿਚ ਇੰਨੀ ਖੁੱਲੀ ਖੁੱਲ ਨਹੀਂ ਹੈ, ਹਿੰਦੂਆਂ ਦੇ ਜਿਹੜੇ ਵਡੇਰੇ ਨੇ ਇਨ੍ਹਾਂ ਨੇ ਖੁੱਲ ਦੇ ਦਿੱਤੀ ਤੇ ਬੜਾ ਕੁਝ ਵਿਗੜ ਗਿਆ, ਇਨ੍ਹਾਂ ਚ ਵਿਗਾੜ ਆ ਗਿਆ। ਪਰ ਜਿਹੜੇ ਤੁਰਕ ਨੇ, ਮਹਾਰਾਜ ਜੀ ਕਹਿੰਦੇ ਇਨ੍ਹਾਂ ਦੇ ਜਿਹੜੇ ਵਡੇਰੇ ਪੈਗੰਬਰ ਹੋਏ ਨੇ, ਉਨ੍ਹਾਂ ਨੇ ਆਪਣੇ ਧਰਮ ਦੇ ਲੋਕਾਂ ਨੂੰ ਇੰਨੀਆਂ ਖੁੱਲਾਂ ਨਹੀਂ ਦਿੱਤੀਆਂ।
ਮਾਰਗ ਗਏ ਸੁਧਾਰੇ ਅਛੇਰੇ,
ਉਨ੍ਹਾਂ ਨੇ ਆਪਣਾ ਮਾਰਗ ਸੁਧਾਰਨ ਦਾ ਯਤਨ ਕੀਤਾ।
ਮੀਰ ਫਕੀਰ ਦਿਵਸ ਜਬ ਆਵੇ,
ਉਹ ਸਗੋਂ ਹੁਣ ਮੁਸਲਮਾਨਾਂ ਦੇ ਵਿਚ ਜਦੋਂ ਕਿਸੇ ਪੀਰ ਫਕੀਰ ਦਾ ਦਿਨ ਆਉਂਦਾ, ਉਨ੍ਹਾਂ ਦੇ ਕਿਸੇ ਪੈਗੰਬਰ ਦਾ, ਉਹਨਾਂ ਦੇ ਕਿਸੇ ਅਵਤਾਰ ਦਾ ਦਿਨ ਆਉਂਦਾ ਹੈ।
ਉਦਨ ਕਰਤ ਬੈਰਾਗ ਉਪਾਵੈ।
ਹਾਂ ਵੇਖੋ ਜਦੋਂ ਹਸਨ ਦਾ ਉਹਨਾਂ ਦੇ ਜਨਮ ਦਿਨ ਆਉਂਦਾ ਜਾਂ ਉਹਦਾ ਹੋਰ ਕੋਈ ਦਿਨ ਆਉਂਦਾ ਤੇ ਉਸ ਦਿਨ ਹਜ਼ਾਰਾਂ ਦੀ ਗਿਣਤੀ ਜਿਹੜੇ ਮੁਸਲਮਾਨ ਨੇ ਰੋਂਦੇ ਨੇ, ਆਪਣੇ ਸਰੀਰਾਂ ਨੂੰ ਚੀਰਦੇ ਨੇ, ਸ਼ਸਤਰਾਂ ਨਾਲ ਆਪਣੀਆਂ ਲੱਕਾਂ ਨੂੰ ਪਿੱਠਾਂ ਨੂੰ ਵੱਢਦੇ ਕੱਟਦੇ ਨੇ, ਉਹ ਰੋਂਦੇ ਨੇ ਸਗੋਂ ਉਸ ਦਿਨ ਹਜ਼ਾਰਾਂ ਦੀ ਗਿਣਤੀ ਵਿਚ
ਮਿਲ ਕਰ ਕੈਦ ਜੋ ਬਣੇ ਹਮਾਰੇ,
ਉਹ ਵਿਰਾਗ ਕਰਦੇ ਨੇ ਤੇ ਆਪਸ ਵਿਚ ਮਿਲ ਕੇ ਇਕ ਦੂਜੇ ਨਾਲ ਉਹ ਮੁਸਲਮਾਨ ਗੱਲਾਂ ਕਰਦੇ ਨੇ।
ਇਸ ਬਿਦ ਕਰ ਸ਼ੁਭ ਕਰਮ ਸਿਦਾਰੇ,
ਗੱਲਾਂ ਕਰਦੇ ਨੇ ਕਹਿੰਦੇ ਸਾਡੇ ਵਡੇਰਿਆਂ ਨੇ ਜਿਸ ਤਰ੍ਹਾਂ ਦੇ ਕਰਮ ਕੀਤੇ, ਸਾਡੇ ਬਜ਼ੁਰਗਾਂ ਨੇ ਜਿਸ ਤਰ੍ਹਾਂ ਦੇ ਕਰਮ ਕਰਨ ਵਾਸਤੇ ਸਾਨੂੰ ਕਿਹਾ,
ਸੋ ਹਮ ਤੇ ਮਨ ਆਵਤ ਨਾਏ,
ਉਹ ਅਸੀਂ ਕਰ ਨਹੀਂ ਸਕੇ। ਉਹ ਇਸ ਕਰਕੇ ਰੋਂਦੇ ਨੇ, ਕਹਿੰਦੇ ਜਿਹੜਾ ਸਾਡੇ ਵਡੇਰਿਆਂ ਨੇ ਸਾਨੂੰ ਕਰਮ ਕਰਨ ਨੂੰ ਕਿਹਾ ਅਸੀਂ ਕਰ ਨਹੀਂ ਸਕੇ, ਉਹ ਇਸ ਤਰ੍ਹਾਂ ਰੋਂਦੇ ਨੇ ਕੁਰਲਾਉਂਦੇ ਹਨ।
ਗਾਫਲ ਸਦਾ ਖੁਦੀ ਮਨ ਮਾਏ,
ਕਹਿੰਦੇ ਅਸੀਂ ਗਫਲਤ ਦੀ ਨੀਂਦ ਵਿਚ ਖੁਦ ਹੀ ਕਰਕੇ ਸੁੱਤੇ ਰਹੇ।
ਯਾ ਖੁਦਾਏ ਹਮ ਤੋਹੇ ਪਨਾਹੇ, ਰੱਖ ਲੀਜੀਏ ਬਖਸ਼ ਗੁਨਾਏ।
ਉਹ ਸਗੋਂ ਖੁਦਾ ਨੂੰ ਕਹਿੰਦੇ ਨੇ, ਹੇ ਖੁਦਾ ਕਿਰਪਾ ਕਰ, ਅਸੀਂ ਤੇਰੀ ਪਨਾਹ ਵਿਚ ਆ, ਤੂੰ ਸਾਨੂੰ ਰੱਖ ਲੈ ਤੇ ਸਾਨੂੰ ਬਖਸ਼ ਲੈ। ਮੁਸਲਮਾਨਾਂ ਦੇ ਜਦੋਂ ਉਹਨਾਂ ਦੇ ਪੀਰਾਂ ਪੈਗੰਬਰਾਂ ਦੇ ਦਿਨ ਆਉਂਦੇ, ਉਹ ਏਦਾਂ ਬਿਨਤਾ ਕਰਦੇ ਵੀ ਜੋ ਕਰ ਗਏ ਨੇ, ਜੋ ਕਹਿ ਗਏ ਨੇ ਅਸੀਂ ਕਰ ਨਹੀਂ ਸਕੇ। ਹੇ ਖੁਦਾ ਅਸੀਂ ਤੇਰੀ ਪਨਾਹ ਚ, ਤੂੰ ਸਾਨੂੰ ਰੱਖ ਲੈ ਤੇ ਬਖਸ਼ ਲੈ, ਏਦਾਂ ਉਹ ਬੇਨਤੀਆਂ ਕਰਦੇ ਨੇ।
ਦਿਨ ਕੇ ਦਿਨ ਹੋਤ ਦੀਵਾਲੀ,
ਪਰ ਆ ਜਿਹੜੇ ਹਿੰਦੂ ਵੀਰ ਨੇ ਵੇਖੋ ਕੀ ਕਰਦੇ ਨੇ, ਜਦੋਂ ਇਹਨਾਂ ਦੇ ਦੀਵਾਲੀ ਹੁੰਦੀ ਹੈ,
ਵਿਆਹ ਦਿਨ ਚੱਲੇ ਕੁਚਾਲੀ,
ਦੀਵਾਲੀ ਵਾਲੇ ਦਿਨ ਰੱਜ ਕੇ ਸ਼ਰਾਬਾਂ ਪੀਂਦੇ ਨੇ, ਜੂਆ ਖੇਡਦੇ ਨੇ। ਕਹਿੰਦੇ ਜੀ ਅੱਜ ਦੀਵਾਲੀ, ਅੱਜ ਜੂਆ ਖੇਡਣ ਦਾ ਦਿਨ ਹੈ। ਇਹਨਾਂ ਦੇ ਵਡੇਰੇ ਤਾਂ ਫਿਰ ਰਾਹ ਵਿਗਾੜ ਕੇ ਹੀ ਗਏ ਨੇ। ਇਹਨਾਂ ਨੇ ਤਿਉਹਾਰ ਜਿਹੜੇ ਸਨ, ਅਸਲ ਤਿਉਹਾਰ ਜਿਹੜੇ ਸਨ, ਉਹਨਾਂ ਦੀ ਰੂਪ ਰੇਖਾ ਹੀ ਬਦਲ ਕੇ ਰੱਖ ਦਿੱਤੀ। ਕਿਤਨੇ ਹਿੰਦੂ ਲੋਕ ਨੇ ਜਿਹੜੇ ਦੀਵਾਲੀ ਵਾਲੇ ਦਿਨ ਜਿਹੜੇ ਨੇ ਜੂਆ ਖੇਡਦੇ ਨੇ, ਬਦ ਫੈਲੀਆਂ ਕਰਦੇ ਨੇ, ਕੁਰੀਤੀਆਂ ਕਰਦੇ ਨੇ। ਮਹਾਰਾਜ ਕਹਿੰਦੇ ਇਹਨਾਂ ਨੇ ਤਾਂ ਵਿਗਾੜਿਆ ਹੋਇਆ ਸਾਰੇ ਤਿਉਹਾਰਾਂ ਨੂੰ।
ਬਿਨਾਂ ਲਾਜ ਤੇ ਹੋਏ ਨਰ ਨਾਰੀ,
ਬਿਨਾਂ ਲਾਜ ਤੋਂ ਸ਼ਰਮ ਤੋਂ ਵਿਹੂਣੇ ਹੋਏ ਨਰ ਨਾਰੀਆਂ ਜਿਹੜੇ ਨੇ ਰਾਸ ਲੀਲਾ ਖੇਡਦੇ ਨੇ,
ਕਰੇ ਖਰਾਬਾ ਕੱਢ ਤਗਾਰੇ,
ਖਰਾਬੇ ਕਰਦੇ ਨੇ। ਹੋਲੀਆਂ ਵਾਲੇ ਦਿਨ ਗਾਲਾਂ ਕੱਢਦੇ ਨੇ ਇੱਕ ਦੂਜੇ ਨੂੰ, ਬੜੀਆਂ ਭਿਆਨਕ ਭੈੜੀਆਂ।
ਸਿੱਖੋ ਸੁਣੋ ਬਾਤ ਸਾਰ, ਜਿਨੋਂ ਬੰਦਗੀ ਕੀਏ ਕਰਤਾਰ।
ਕਹਿੰਦੇ ਸਿੱਖੋ, ਇਸੇ ਕਰਕੇ ਮੈਂ ਤੁਹਾਨੂੰ ਇਹਨਾਂ ਨਾਲੋਂ ਸਾਰਿਆਂ ਨਾਲੋਂ ਵੱਖਰੇ ਤਿਉਹਾਰ ਦੇ ਦਿੱਤੇ ਨੇ ਕਿ ਤੁਸੀਂ ਜਿਹੜੇ ਤਿਉਹਾਰ ਮਨਾਉਣੇ ਨੇ ਕਿਸ ਢੰਗ ਨਾਲ ਮਨਾਉਣੇ ਨੇ, ਕਿਸ ਮਰਿਆਦਾ ਨਾਲ ਮਨਾਉਣੇ ਨੇ। ਇਸ ਕਰਕੇ ਤੁਹਾਨੂੰ ਸਾਰੇ ਗੱਲਾਂ ਦੀ ਸਾਰ ਗੱਲ ਕਹਿ ਦਿਆਂ ਕਿ ਜਿਨ੍ਹਾਂ ਨੇ ਨਿਰੰਕਾਰ ਵਾਹਿਗੁਰੂ ਪਰਮੇਸ਼ਵਰ ਦੀ ਬੰਦਗੀ ਕੀਤੀ ਹੈ,
ਹਲਸ ਪਲਸੋ ਸੁਖੀ ਬਡੇਰੇ,
ਲੋਕ ਤੇ ਪਰਲੋਕ ਦੋਹਾਂ ਜਹਾਨਾਂ ਵਿਚ ਸੁਖੀ ਹੋ ਗਏ,
ਜੀਤ ਗਏ ਭਵ ਜਲ ਨੈ ਫੇਰੇ।
ਉਹ ਇਸ ਸੰਸਾਰ ਤੋਂ ਆਪਣੇ ਜਨਮ ਦੀ ਬਾਜੀ ਜਿੱਤ ਗਏ ਔਰ ਉਹ ਮੁੜ ਕੇ ਸੰਸਾਰ ਰੂਪੀ ਭਵ ਜਲ ਵਿਚ ਫੇਰਾ ਪਾਣ ਨਹੀਂ ਆਏ।
ਬਿਨਾਂ ਬੰਦਗੀ ਜੇ ਨਰ ਹੇਰ,
ਜਿਹੜੇ ਨਿਰੰਕਾਰ ਪ੍ਰਮਾਤਮਾ ਦੀ ਬੰਦਗੀ ਤੋਂ ਵਿਹੂਣੇ ਬੰਦੇ ਹਨ,
ਨਿਜ ਨਿਜ ਸ਼ਰ੍ਹਾਂ ਬੰਦੇ ਜਿਵੇਂ ਚੋਰ,
ਉਹ ਆਪੋ ਆਪਣੀ ਸ਼ਰ੍ਹਾਂ ਵਿਚ ਇਸ ਤਰ੍ਹਾਂ ਬੰਨੇ ਹੋਏ ਨੇ ਜਿਵੇਂ ਕੋਈ ਚੋਰ ਬੰਨਿਆ ਹੋਵੇ।
ਜਿਮ ਪਸ਼ੂ ਬੰਦੇ ਉਹ ਦਿਵਸ ਬਿਤਾਵੇ,
ਕੋਈ ਜਾਨਵਰ ਬੰਨਿਆ ਹੁੰਦਾ ਨਾ, ਦਿਨ ਰਾਤ ਕਿੱਲੇ ਨਾਲ ਬੰਧਿਆ, ਉਹ ਆਪਣੇ ਦਿਨ ਬਤੀਤ ਕਰਦਾ ਹੈ।
ਜਨਮ ਮਨ ਬੰਦੇ ਤਿਮ ਪਾਵੇ,
ਜਿਹੜੇ ਲੋਕ ਸ਼ਰ੍ਹਾਂ ਦੀਆਂ ਫਾਹੀਆਂ ਚ ਬੰਧੇ ਹੋਏ, ਕਹਿੰਦੇ ਜੀ ਤਾਂ ਸਾਡੇ ਵਡੇਰਿਆਂ ਦੀ ਰੀਤ ਹੈ ਤਾਂ ਪੇ ਅਸੀਂ ਕਰਦੇ ਹਾਂ, ਇਹ ਸਾਡੇ ਬਜ਼ੁਰਗਾਂ ਦੀ ਰੀਤ ਹੈ ਤਾਂ ਪੇ ਕਰਦੇ ਹਾਂ। ਏਦਾਂ ਦੇ ਜਿਹੜੇ ਲੋਕ ਨੇ ਜਿਹੜੇ ਕੁਰੀਤੀਆਂ ਕਰਨ ਵੇਲੇ ਸੋਚਦੇ ਨੀ ਕਿ ਕੁਰੀਤੀ ਹੈ, ਉਹ ਜਨਮ ਮਰਨ ਦੇ ਵਿਚ ਬੰਨੇ ਹੋਏ ਦੁੱਖ ਭੋਗਦੇ ਹਨ।
ਕਰਨੀ ਬਿਨਾਂ ਤਰੈ ਨੈ ਕੋ,
ਮਹਾਰਾਜ ਜੀ ਕਹਿੰਦੇ ਕਰਨੀ ਤੋਂ ਬਿਨਾਂ ਕੋਈ ਤਰ ਨਹੀਂ ਸਕਦਾ,
ਕਰਨੀ ਖਾਲੀ ਜਾਏ ਨਾ ਸੋ।
ਇਸ ਕਰਕੇ ਭਾਈ ਜਿਹੜਾ ਕਰਨੀ ਵਾਲਾ ਨਾ, ਉਹ ਅੱਗੇ ਖਾਲੀ ਨਹੀਂ ਜਾਂਦਾ, ਉਹ ਕਰਨੀ ਵਾਲਾ ਕੁਝ ਪੱਲੇ ਬੰਨ ਕੇ ਜਾਂਦਾ ਹੈ।
ਧਰ ਧਰ ਭੇਕ ਦੇ ਤੇ ਉਪਦੇਸ਼,
ਆ ਜਿਹੜੇ ਭੇਕ ਧਾਰਨ ਕਰ ਕਰਕੇ ਲੋਕਾਂ ਨੂੰ ਉਪਦੇਸ਼ ਦਿੰਦੇ ਹਨ,
ਬਿਨ ਕਰਨੀ ਦੁੱਖ ਪਾਏ ਵਿਸ਼ੇਸ਼,
ਉਹ ਬਿਨਾਂ ਕਰਨੀਆਂ ਤੋਂ ਦੁੱਖ ਹੀ ਭੋਗਦੇ ਹਨ।
ਹੱਸਦਿਆਂ ਤਪਦਿਆਂ ਸਵਾਂਗ ਬਣਾਏ ਪਰਮੇਸ਼ਰ ਰੀਜੈ ਨਕਦਾਏ।
ਮਹਾਰਾਜ ਜੀ ਕਹਿੰਦੇ ਆ ਹੱਸਦਿਆਂ ਟੱਪਦਿਆਂ ਤੇ ਸਵਾਗ ਬਣਾ ਕੇ ਰੱਬ ਥੋੜੀ ਰੀਝਦਾ, ਜਿਵੇਂ ਰਾਸ ਲੀਲਾ ਕਰਦੇ ਨੇ, ਨੱਚਦੇ ਨੇ, ਟੱਪਦੇ ਨੇ। ਕਹਿੰਦੇ ਜੀ ਅੱਜ ਸ਼ਿਵਰਾਤਰੀ, ਅੱਜ ਭੰਗ ਪੀਣ ਦਾ ਦਿਨ ਹੈ, ਕਿਉਂਕਿ ਸ਼ਿਵਜੀ ਜੀ ਭੰਗ ਪੀਂਦੇ ਸੀ। ਹੁਣ ਸ਼ਿਵਜੀ ਤਾਂ ਸਮਾਧੀ ਲਾ ਕੇ ਵੀ ਬੈਠਦਾ, ਤੁਸੀਂ ਕਿਉਂ ਨੀ ਬਹਿੰਦੇ? ਤੁਸੀਂ ਤਾਂ ਬਾਂਦਰਾਂ ਵਾਂਗੂ ਟਪੂਸ਼ੀਆਂ ਮਾਰਦੇ ਫਿਰਦੇ, ਕਦੀ ਇਧਰ ਕਦੇ ਉਧਰ। ਹੁਣ ਇਸ ਤਰ੍ਹਾਂ ਦੀਆਂ ਰੀਤੀਆਂ ਕੁਰੀਤੀਆਂ ਬਣਾ ਕੇ ਰੱਖ ਦਿੱਤੀਆਂ ਇਹਨਾਂ ਨੇ। ਮਹਾਰਾਜ ਜੀ ਕਹਿੰਦੇ ਭਾਈ ਏਦਾਂ ਹੱਸਦਿਆਂ ਟੱਪਦਿਆਂ ਸਵਾਂਗ ਬਣਾਏ, ਏਦਾਂ ਦੇ ਸਵਾਂਗ ਬਣਾ ਕੇ ਰੱਬ ਨੀ ਰੀਝਦਾ, ਪਰਮਾਤਮਾ ਨੀ ਰੀਝਦਾ।
ਮਰ ਮਰ ਲੋਕ ਬਹੁਤ ਪਛਤਾਵੇ,
ਮਰ ਮਰ ਕੇ ਬਹੁਤ ਸਾਰੇ ਲੋਕ ਫਿਰ ਪਛਤਾਉਂਦੇ ਹਨ।
ਰਾਤ ਫਸ ਵਿਸ਼ਿਆਂ ਮੈਂ ਬੈਸ ਬਿਤਾਵੇ,
ਔਰ ਵਿਕਾਰਾਂ ਵਿਚ ਵਿਸ਼ਿਆਂ ਵਿਚ ਫਸ ਕੇ ਆਪਣੀਆਂ ਸਾਰੀਆਂ ਉਮਰਾਂ ਬਤੀਤ ਕਰ ਦਿੰਦੇ ਨੇ।
ਪਰ ਆਨ ਸਿਰ ਪਰ ਜਬ
ਜਦੋਂ ਸਿਰ ਦੇ ਉੱਤੇ ਆ ਕੇ ਇਹਨਾਂ ਦੇ ਮਾਰ ਪੈਂਦੀ ਹੈ,
ਸਭ ਜਾਣਗੇ ਅੰਧ ਗਵਾਰੇ।
ਫਿਰ ਇਹਨਾਂ ਗਵਾਰਾਂ ਤੇ ਨਾ ਸਮਝਾਂ ਨੂੰ ਸਮਝ ਪਵੇਗੀ ਜਦੋਂ ਜੰਮ ਦੀ ਮਾਰ ਸਿਰ ਤੇ ਪਵੇਗੀ।
ਰਾਮ ਕ੍ਰਿਸ਼ਨ ਵੀ ਤਾਰੇ ਤਬੈ,
ਸ਼੍ਰੀ ਰਾਮ ਚੰਦਰ ਜਾਂ ਭਗਵਾਨ ਕ੍ਰਿਸ਼ਨ ਜੀ ਵੀ ਤਾਂ ਹੀ ਤਾਰਨਗੇ।
ਆਪਣੋ ਆਪ ਸਮਝ ਹੈ ਜਬੈ,
ਜੇ ਤੁਸੀਂ ਆਪਣਾ ਆਪ ਸਮਝੋਗੇ। ਕਹਿੰਦੇ ਜੇ ਤੁਸੀਂ ਕਹੋ ਸਾਨੂੰ ਕ੍ਰਿਸ਼ਨ ਜੀ ਤਾਰਨਗੇ, ਰਾਮ ਜੀ ਤਾਰਨਗੇ, ਅਸੀਂ ਜੋ ਮਰਜ਼ੀ ਕਰੀ ਜਾਈਏ, ਅਸੀਂ ਜਿੰਨੇ ਮਰਜ਼ੀ ਗਰੀਬਾਂ ਦੇ ਗਲ ਵੱਢੀ ਜਾਈਏ, ਜਿੰਨੀਆਂ ਮਰਜ਼ੀ ਕੁਰੀਤੀਆਂ ਕਰੀ ਜਾਈਏ, ਸਾਨੂੰ ਤਾਂ ਰਾਮ ਜੀ ਤਾਰਨਗੇ। ਮਹਾਰਾਜ ਜੀ ਕਹਿੰਦੇ ਰਾਮ ਜੀ ਵੀ ਤਾਂ ਹੀ ਤਾਰਨਗੇ, ਕ੍ਰਿਸ਼ਨ ਜੀ ਵੀ ਤਾਂ ਹੀ ਤਾਰਨਗੇ, ਜੇ ਤੁਸੀਂ ਆਪਣਾ ਆਪ ਸਮਝੋਗੇ, ਜੇ ਤੁਹਾਨੂੰ ਨਿਜ ਆਪੇ ਦੀ ਸੋਝੀ ਹੋਵੇਗੀ।
ਪੂਜਾ ਧਰਮ ਅਨੇਕ ਪ੍ਰਕਾਰ,
ਮਹਾਰਾਜ ਜੀ ਕਹਿੰਦੇ ਪੂਜਾ ਤੇ ਧਰਮ ਅਨੇਕਾਂ ਪ੍ਰਕਾਰ ਦੇ ਹਨ।
ਪਵਸੀ ਥਾਏ ਤਬੈ ਨਿਸਤਾਰਾ,
ਤਾਂ ਹੀ ਥਾਏ ਥਾਂ ਪੈਣ ਕਿਸੇ ਲੇਖੇ ਵਿਚ ਪਵੇ ਧਰਮ ਜਾਂ ਪੂਜਾ, ਤਾਂ ਹੀ ਨਿਸਤਾਰਾ ਹੋਵੇਗਾ।
ਯਾ ਤੇ ਸਤ ਨਾਮ ਕੋ ਸਿਮਰਨ ਲੇਵ ਲਗਾਏ ਕਰ ਇਸ ਦਿਨ,
ਇਸ ਕਰਕੇ ਸੱਚੇ ਨਾਮ ਦਾ ਸਿਮਰਨ ਕਰੋ, ਨਿਰੰਕਾਰ ਪ੍ਰਮਾਤਮਾ ਨਾਲ ਲਿਵ ਲਾਓ, ਔਰ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਆਪਣੇ ਲਿਵ ਲਾ ਕੇ ਨਿਸ ਦਿਨ ਸਿਮਰਨ ਕਰੋ।
ਵਹਿਰ ਕਿਰਿਆ ਸਭ ਕੈਸੀ ਕਰੇ,
ਬਾਹਰ ਦੀਆਂ ਜਿਹੜੀਆਂ ਕਿਰਿਆਵਾਂ ਨੇ ਉਹ ਸਭ ਦੀਆਂ ਵੱਖੋ ਵੱਖਰੀਆਂ, ਆਪਾਂ ਇੱਕ ਨਹੀਂ ਕਰ ਸਕਦੇ। ਬਾਹਰ ਦੀਆਂ ਕਿਰਿਆਵਾਂ ਜਿਹੜੀਆਂ ਨੇ ਉਹ ਕੋਈ ਕੈਸੀ ਕਰੇ,
ਅੰਤਰ ਸਦਾ ਨਾਮ ਅਰ ਧਰੇ,
ਪਰ ਆਪਣੇ ਅੰਦਰ ਨਾਮ ਧਾਰਨ ਕਰੇ, ਆਪਣੇ ਹਿਰਦੇ ਵਿਚ ਨਾਮ ਨੂੰ ਧਾਰਨ ਕਰੇ।
ਜਾਣੈ ਪਰਮੇਸ਼ਰ ਕੋ ਮੀਤ,
ਔਰ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣਾ ਮਿੱਤਰ ਜਾਣੇ।
ਕਰੇ ਜੋ ਤਿਸ ਪਿਕ ਹਰਖੈ ਚੀਤ,
ਔਰ ਜੋ ਪਰਮਾਤਮਾ ਕਰੇ ਉਹਨੂੰ ਵੇਖ ਕੇ ਪ੍ਰਸੰਨ ਹੋਵੇ।
ਭਾਣਾ ਮਨ ਰਹਿ ਆਨੰਦ,
ਪਾਰ ਬ੍ਰਹਮ ਪਰਮੇਸ਼ਰ ਦੇ ਭਾਣੇ ਨੂੰ ਮੰਨ ਕੇ ਆਨੰਦ ਵਿਚ ਰਹੇ।
ਤਨ ਹੰਤਾ ਨਿਤ ਕਰੇ ਨਿਕੰਦ,
ਔਰ ਤਨ ਹੰਤਾ ਆਪਣੇ ਸਰੀਰ ਦੀ ਤਿਆਰ ਦੇਵੇ।
ਮਨ ਟਿਕ ਜਾਏ ਨਾਮ ਪਰ ਜਬੈ, ਪ੍ਰਭੂ ਸਹਾਇਕ ਹੋਵੇ ਤਬੈ।
ਨਾਮ ਦੇ ਵਿਚ ਜਦੋਂ ਮਨ ਟਿਕ ਜਾਂਦਾ ਫਿਰ ਪ੍ਰਮਾਤਮਾ ਸਹਾਇਤਾ ਕਰਦਾ ਹੈ।
ਜਨਮ ਅਨੇਕ ਪਾਪ ਕੇ ਖੋਏ, ਸਕੈ ਪਛਾਣ ਆਤਮਾ ਜੋਏ,
ਜਿਹੜਾ ਆਪਣੀ ਆਤਮਾ ਨੂੰ ਪਛਾਣ ਲੈਂਦਾ ਉਹਦੇ ਅਨੇਕਾਂ ਜਨਮਾਂ ਦੇ ਪਾਪ ਖੋਏ ਜਾਂਦੇ ਨੇ, ਨਿਵਿਰਤ ਹੋ ਜਾਂਦੇ ਹਨ। ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦੇ ਆ, ਹੋਈਆਂ ਫੁੱਲਾਂ ਚੁੱਕਾਂ ਦੇ ਖਿਮਾ